गौर सुंदर मोहन पाए करे हर प्रेम बाणी मन मारिया मेरे हृदय शुद्ध बुद्ध विसर गई मन आसा चिंत विसारिया मैं अंतर वेदन प्रेम की गौर देखत मन साधारिया वड भागी प्रभ आए मेल जन नानक खेन खेन वारिया अमृत बाणी हर हर तेरी सुन सुन होवे परम गत मेरी जलन भुजी शीतल होए मानुआन सत गुर का दर्शन पाए जियो बाणी गुरु गुरु है बाणी विच बाणी अमृत सारे गुरबाणी कह सेवक जन माने प्रतख गुरु ने सतारे गुरबाणी कह सेवक जन माने प्रतख गुरु ने सतारे जुगो जुग अटल धर्मी पिता साहिब सतगुरु श्री गुरु ग्रंथ साहिब जी महाराज तिना सतगुरां दी पावन पवित्र हजूरी दे अंदर सजे हुए सुंदर दीवान दियां हाजरियां भरन वाले सतसंगी जानों सरबत गुरु सवारे गुरु के प्यारे माई भाई गुरसिख संगतां गुरु की फतेह बुलाइए वाहिगुरु जी का खालसा वाहिगुरु जी की फतेह। सजे हुए सुंदर दीवान दे अंदर गुरु घर दे रागी जथियां दी रसना द्वारा कीर्तन सुनिया होवेगा पंथ दे महान विद्वान सत्कार योग ज्ञानी अमरीक सिंह साहब जी उन्हां दी रसना द्वारा गुरमत वख्यान अते सत्कार योग गुरमुख प्यारे सोहल साहब हैं बड़ी गुरु की कृपा है ये सब दाते दियां वडियाईयां ने गुरु रहमत करता है ते अपने सेवकां दी चोहली विच ये विद्या दा दान पाउंदा है। बड़े सुंदर तरीके नाल साडी कौम दा इतिहास बहादुर गति दा इतिहास और ऐसा सुंदर तरीके दे नाल ओ ढाडी वारां नाल सुना के निहाल कर रहे सन किस तरीके नाल साडे वड्डियां ने कुरबानियां कीतियां और लोक उन्हां तों थर थर कंबदे सन जिस रस्ते जालम चढ़ के हिंदुस्तान की इज्जत लुटदा सी दरा खैबर दियां पहाड़ियां ते कौमी निशान झुले घोड़ियां दे सिख कौम दे घोड़ियां दियां आवाजां तों दुश्मन त्रा त्रा कर उठिया और ऐसे बहादुर सूरमियां ने जौर विखाए कौम दे अंदर 40 साल ऐसा राज जेड़ा सब धर्मां नूं जीओ आया कह के गल ना लाउंदिया होया छेरे पंजा महाराजा रणजीत सिख ने सिख राज स्थापित कीता और ऐसी बहादुर गति दे कारनामे होए अज जे गुरधामां दी जयादाद साडे कोल है जे साडे श्री हरिमंदर साहब ते सोइना लगा होया है जे साडे कोल ऐसे महान खालसा जी कौम दियां वस्तुआं हन ये शेरे पंजाब महाराजा रणजीत सिंह दा वड्डा भारी योगदान ये राज भाग दियां गल्लां हन। अज गुलाम हां इतिहास सुनते हाँ तो हैरान रह जीदा भी साढ़े तो ये दिन क्यों किवें आए तो क्यों आए ਔਰ ਐਸਾ ਖਾਲਸਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੈ, ਰਾਜਾ ਗਜਪਤ ਸਿੰਘ ਦੇ ਘਰ ਬੀਬੀ ਰਾਜ ਕੌਰ ਦਾ ਜਨਮ ਹੋਇਆ ਅਤੇ ਲੋਕਾਂ ਵਿੱਚ ਇੱਕ ਐਸੀ ਕੁਟਲ ਨੀਤੀ ਬਣੀ ਹੋਈ ਸੀ, ਧੀ ਨੂੰ ਮੱਘੇ 'ਚ ਪਾਇਆ ਅਤੇ ਮਿੱਟੀ ਪੁੱਟੀ, ਥੱਲੇ ਟੋਆ ਪੁੱਟ ਕੇ ਨਾ ਪਾਏ ਰਾਜਾ ਗਜਪਤ ਸਿੰਘ। ਬਾਬਾ ਗੁੱਦੜ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਲੰਗਰ ਛਕਣ ਵਾਸਤੇ ਘਰੇ ਆਏ ਅਤੇ ਜਦੋਂ ਲੰਗਰ ਅੱਗੇ ਰੱਖਿਆ ਕਹਿਣ ਲੱਗੇ ਨਹੀਂ ਛਕਣਾ। ਬੇਨਤੀ ਕੀਤੀ ਮਹਾਂਪੁਰਖੋ ਲੰਗਰ ਕਿਉਂ ਨਹੀਂ ਛਕਣਾ, ਕਹਿੰਦੇ ਤੂੰ ਬਹੁਤ ਵੱਡਾ ਘੋਰ ਅਪਰਾਧ ਕੀਤਾ, ਪਾਪ ਕੀਤਾ, ਤੇਰਾ ਲੰਗਰ ਨਹੀਂ ਛਕਿਆ ਜਾ ਸਕਦਾ। ਚਾਰ ਵੱਡੇ ਪਾਪ ਨੇ, ਵੱਡੇ ਪਾਪ ਜਿਹੜੇ ਚਾਰ ਸਤਿਗੁਰਾਂ ਨੇ ਬਿਆਨ ਕੀਤੇ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਹਾਨ, ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ, ਪਾਹੇ ਏਤੇ ਜਾਹੇ ਵੀ ਸਰ ਨਾਨਕਾ ਇੱਕ ਨਾਮ ਹੈ। ਬ੍ਰਹਮ ਗਿਆਨੀ ਬ੍ਰਾਹਮਣ ਦਾ ਕਤਲ ਕਰ ਦੇਣਾ ਇੱਕ ਹੋਰ ਅਪਰਾਧ ਹੈ, ਗਊ ਦਾ ਕਤਲ ਕਰਨਾ ਇੱਕ ਹੋਰ ਅਪਰਾਧ ਪਾਪ ਮੰਨਿਆ ਹੋਇਆ ਹੈ, ਜੰਮਦੀਆਂ ਲੜਕੀਆਂ ਨੂੰ ਮਾਰ ਦੇਣਾ ਜਾਂ ਵਿਆਹ ਵੇਲੇ ਪੈਸੇ ਵੱਟ ਲੈਣੇ ਇਹ ਤੀਸਰਾ ਇੱਕ ਹੋਰ ਅਪਰਾਧ ਪਾਪ ਮੰਨਿਆ ਹੋਇਆ ਹੈ, ਅਤੇ ਚੌਥਾ ਪਾਪ ਹੈ ਵੀ ਜਿਹਦਾ ਦੀਨ ਧਰਮੀ ਨਾ ਹੋਵੇ ਜਾਂ ਵੇਸਵਾ ਦਾ ਘਰ ਹੋਵੇ ਉਹਦੇ ਘਰੋਂ ਲੰਗਰ ਛਕ ਲੈਣਾ। ਸਤਿਗੁਰੂ ਕਹਿੰਦੇ ਨੇ ਇਹ ਵੀ ਵੱਡਾ ਘੋਰ ਅਪਰਾਧ ਹੈ। ਇਹ ਚਾਰ ਵੱਡੇ ਭਾਰੀ ਪਾਪ ਕਿਲਵਿਖ ਪਾਪ ਮੰਨੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਫਿਟਕ ਫਿਟਕਾ ਕੋਟ ਵਧੀਆ, ਫਿਟੇ ਮੂੰਹ ਐਸੇ ਵਿਹਾਰ ਕਰਨ ਵਾਲੇ ਦੇ, ਸੌ ਵਾਰੀ ਕਿਸੇ ਨੂੰ ਫਿਟੇ ਮੂੰਹ ਆਖੇ ਇੱਕ ਲਾਣਤ ਬਣਦੀ ਹੈ, ਸੌ ਲਾਣਤ ਪਾਈਏ ਇੱਕ ਧ੍ਰਿਗ ਬਣਦੀ ਹੈ। ਤ੍ਰਿਗਾਕਾਰ ਹੈ ਉਸ ਮਨੁੱਖ ਦੀ ਜ਼ਿੰਦਗੀ ਨੂੰ ਜਿਹਨੇ ਬ੍ਰਹਮ ਗਿਆਨੀ ਬ੍ਰਾਹਮਣ ਦਾ ਕਤਲ ਕੀਤਾ ਹੈ, ਔਰ ਕੋਟ ਬਦੀਆਂ ਉਸ ਮਨੁੱਖ ਨੇ ਕਰੋੜਾਂ ਬਦੀਆਂ ਗੁਨਾਹ ਕਰ ਲਏ ਜਿਹਨੇ ਗਊ ਦਾ ਕਤਲ ਕੀਤਾ ਹੈ। ਉਹ ਸਦਾ ਵਾਸਤੇ ਅਭਿਮਾਨੀ ਪੁਰਸ਼ ਹੈ, ਫਿਟਕਾਰਿਆ ਹੋਇਆ ਮਨੁੱਖ ਹੈ ਜਿਹਨੇ ਜੰਮਦੀ ਲੜਕੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਜਾਂ ਵਿਆਹ ਵੇਲੇ ਪੈਸੇ ਵੱਟ ਲਏ। ਸਤਿਗੁਰੂ ਕਹਿੰਦੇ ਨੇ ਨਾ ਬਖਸ਼ਣ ਯੋਗ ਅਪਰਾਧ ਨੇ, ਔਰ ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਣ। ਜਿਹਦਾ ਕੋਈ ਦੀਨ ਧਰਮੀ ਨਹੀਂ, ਜਿਹਦਾ ਕੋਈ ਗੁਰੂ ਪੀਰ ਹੀ ਨਹੀਂ, ਉਹਦੇ ਘਰ ਦਾ ਲੰਗਰ ਵੀ ਛਕਣ ਤੋਂ ਸਤਿਗੁਰਾਂ ਨੇ ਮਨਾਹੀ ਕੀਤੀ, ਉਹਦੇ ਨਾਲ ਸਾਂਝ ਤੋਂ ਵੀ ਗੁਰੇਜ਼ ਕਰਨਾ ਹੈ। ਬਾਬਾ ਗੁੱਦੜ ਸਿੰਘ ਜੀ ਕਹਿਣ ਲੱਗੇ ਤੂੰ ਪਾਪ ਕੀਤਾ ਤੇ ਤੇਰੇ ਘਰ ਦਾ ਲੰਗਰ ਨਹੀਂ ਛਕਿਆ ਜਾ ਸਕਦਾ। ਕਹਿਣ ਲੱਗੇ ਕੀ ਪਾਪ ਹੋਇਆ, ਕਹਿੰਦੇ ਚੱਲ ਸਾਡੇ ਨਾਲ ਕਈ ਫੜ ਹੈ। ਬ੍ਰਹਮ ਗਿਆਨੀ ਮਹਾਂਪੁਰਖ ਰੱਬ ਦੇ ਪਿਆਰੇ, ਉਹਨਾਂ ਕੋਲੋਂ ਕੋਈ ਲੁਕਿਆ ਛਿਪਿਆ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ ਵੀ ਅਸੀਂ ਜਿਵੇਂ ਹੁਣੇ ਸੋਲ ਸਾਹਿਬ ਦੱਸ ਰਹੇ ਸਨ, ਅਸੀਂ ਇਹਨਾਂ ਗੱਲਾਂ ਨੂੰ ਸਮਝਣ ਦੀ ਬਜਾਏ ਉਲਟਾ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ, ਔਰ ਅਸੀਂ ਤਾਂ ਇੱਥੋਂ ਤੱਕ ਵੀ ਹੁਣ ਸਿਆਣੇ ਹੋ ਗਏ ਹਾਂ ਵੀ ਗੁਰੂ ਨਾਨਕ ਸਾਹਿਬ ਕੋਲ ਵੀ ਕੋਈ ਕਰਾਮਾਤ ਨਹੀਂ ਸੀ, ਤੁਰ ਤੁਰ ਕੇ ਹੀ ਮਹਾਰਾਜ ਗਏ ਸੀ, ਸਮੁੰਦਰ ਨੇ ਕਿੱਥੋਂ ਰਾਹ ਦਿੱਤਾ ਸੀ। ਅਜੇ ਹਿੰਦੂ ਗੱਲ ਕਵੇ ਅਤੇ ਉਹਦੇ ਨਾਲ ਗੱਲ ਕਰੀਏ, ਮੁਸਲਮਾਨ ਗੱਲ ਕਰੇ ਅਤੇ ਗੱਲ ਕਰੀਏ, ਸਾਡਾ ਲਾਣਾ ਆਪਣਾ ਹੀ ਨਹੀਂ ਸੂਤ ਆਉਂਦਾ, ਅਸੀਂ ਗੁਰੂ ਦੇ ਸਿੱਖ ਤਾਂ ਕਿੱਧਰ ਨਿੰਦਕ ਹੀ ਬਣਦੇ ਜਾਂਦੇ, ਰੋਜ਼ ਦੇ ਰੋਜ਼ ਨਿੰਦਿਆ ਦਾ ਸੁਭਾਅ। ਰੱਬ ਦੇ ਪਿਆਰਿਆਂ ਤੋਂ ਕੋਈ ਲੁਕਿਆ ਛਿਪਿਆ ਨਹੀਂ ਹੋ ਸਕਦਾ। ਜਦੋਂ ਆਖਿਆ ਇੱਥੋਂ ਪੱਟ ਮਿੱਟੀ ਆ ਰਹੀ, ਨਵੀਂ ਤਾਜ਼ੀ ਮਿੱਟੀ ਹੈ ਨਾ ਪੁੱਟ, ਜਦੋਂ ਥੱਲੋਂ ਮਿੱਟੀ ਪਟਾਈ ਅਤੇ ਮੱਘੇ ਵਿੱਚ ਲੜਕੀ ਪੈਰ ਦਾ ਅੰਗੂਠਾ ਚੁੰਗ ਰਹੀ ਸੀ, ਕਹਿਣ ਲੱਗੇ ਤੂੰ ਨਹੀਂ ਜਾਣਦਾ ਰਾਜਾ ਗਜਪਤ ਸਿੰਘ, ਇਸ ਲੜਕੀ ਦੇ ਪੇਟ ਤੋਂ ਉਹ ਬਹਾਦਰ ਸੂਰਮਾ ਜਨਮ ਲਵੇਗਾ ਜਿਹਨੂੰ ਕੌਮ ਮਾਣ ਫਖਰ ਨਾ ਕਹੇ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਹੈ। ਉਸ ਬੀਬੀ ਰਾਜ ਕੌਰ ਦੇ ਕੁੱਖੋਂ ਬਹਾਦਰ ਸੂਰਮਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ, ਔਰ ਉਸਦੇ ਅੰਦਰ ਸਿੱਖੀ ਪ੍ਰਤੀ ਕਿੰਨਾ ਵਲਵਲਾ ਰਿਹਾ। ਜਿਹੜੀ ਉਹਨੂੰ ਚੰਗੀ ਚੀਜ਼ ਲੱਗੀ ਉਹਨੇ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕੀਤੀ, ਜਿਹੜੀ ਵਸਤੂ ਉਹਨੂੰ ਚੰਗੀ ਪ੍ਰਾਪਤ ਹੁੰਦੀ ਰਹੀ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਭੇਟ ਕਰਦਾ ਰਿਹਾ। ਐਸੀ ਉਹ ਗੁਰੂ ਘਰ ਦਾ ਸੇਵਾਦਾਰ, ਐਸਾ ਗੁਰੂ 'ਤੇ ਉੱਪਰ ਵਿਸ਼ਵਾਸ ਰੱਖਣ ਵਾਲਾ ਉਹ ਸ਼ੇਰੇ ਪੰਜਾਬ ਹੈ। ਜਨਤਾ ਨਾਲ ਕਿੰਨਾ ਵਿਹਾਰ ਸੀ, ਔਰ ਕਿਸੇ ਸਰਬ ਸਾਂਝੀ ਵਾਲਤਾ ਦਾ ਰਾਜ 40 ਸਾਲ ਦੇ ਰਾਜ ਵਿੱਚ ਇੱਕ ਬੰਦਾ ਵੀ ਫਾਇਦਾ ਨਹੀਂ ਲੱਗਣ ਦਿੱਤਾ ਹੈ। 40 ਸਾਲ ਰਾਜ ਕੀਤਾ ਔਰ ਹਿੰਦੂਆਂ ਮੋਮਨਾਂ ਦਾ ਸਾਂਝਾ ਰਾਜ ਸ਼ੇਰੇ ਪੰਜਾਬ ਮਹਾਰਾਜੇ ਨੇ ਕਾਇਮ ਕੀਤਾ ਹੈ। ਔਰ ਐਸੀ ਬਹਾਦਰ ਗਤੀ ਉਸ ਸੂਰਮੇ ਨੇ ਵਿਖਾਉਂਦਾ ਰਿਹਾ। ਫਿਰ ਖਾਲਸਾ ਜੀ, ਜੇ ਜਨਤਾ ਵਿੱਚ ਕਿਸੇ ਗੱਲ ਦੀ ਕੋਈ ਕਮਜ਼ੋਰੀ ਆਈ ਤਾਂ ਉਹ ਜਨਤਾ ਦਾ ਸੇਵਾਦਾਰ ਬਣ ਕੇ ਸੇਵਾ ਕਰਦਾ ਰਿਹਾ। ਜੇ ਕਿਤੇ ਕਾਲ ਪੈ ਗਿਆ, ਇੱਕ ਵਾਰ ਕਾਲ ਪੈ ਗਿਆ, ਬੜੀ ਹਾਹਾਕਾਰ ਮੱਚੀ ਵੀ ਹੁਣ ਕੀ ਹੋਵੇਗਾ। ਜਿੰਨੇ ਸਟੋਰ ਸੀ ਦਾਣਿਆਂ ਦੇ, ਸਭ ਅਨਾਜ ਦੇ ਖੋਲ੍ਹ ਦਿੱਤੇ ਭੰਡਾਰੇ। ਜਿੰਨੀ ਕੋਈ ਪੰਡ ਪਾ ਕੇ ਕਣਕ ਦੀ ਦਾਣਿਆਂ ਦੀ ਲਿਜਾ ਸਕਦਾ ਲੈ ਜਾਓ। ਲੋਕਾਂ 'ਚ ਢੰਡੋਰਾ ਪਿਟਵਾਇਆ ਗਿਆ। ਬਾਦਸ਼ਾਹ ਨੇ ਖਜ਼ਾਨੇ ਖੋਲ੍ਹ ਦਿੱਤੇ ਨੇ, ਅਨਾਜ ਦੇ ਭੰਡਾਰੇ ਖੋਲ੍ਹ ਗਏ ਨੇ। ਜਿੰਨੀ ਕੋਈ ਲਿਜਾ ਸਕਦਾ ਪੰਡ ਬਣ ਕੇ ਲੈ ਜਾਓ। ਖੇਡਦੇ ਹੋਏ ਗਰੀਬ ਘਰ ਦੇ ਬੱਚੇ ਨੇ ਗੱਲ ਸੁਣੀ, ਉਹਨੇ ਜਾ ਕੇ ਬਿਰਧ ਬਾਬੇ ਮੋਚੀ ਨੂੰ ਦੱਸਿਆ। ਪੁੱਤਰ ਦੀ ਬਾਂਹ ਫੜ ਕੇ ਉਹ ਡੰਗੋਰੀ ਦੇ ਸਹਾਰੇ ਉੱਥੇ ਆਣ ਪਹੁੰਚਾ ਜਿੱਥੇ ਦਾਣਿਆਂ ਦਾ ਖਜ਼ਾਨਾ ਖੋਲ੍ਹਿਆ ਹੋਇਆ ਹੈ। ਪੰਡ ਪਾ ਲਈ ਅਤੇ ਲਾਲਚ ਵਸ ਹੋ ਕੇ ਭਾਰੀ ਪਾ ਲਈ, ਕਿਉਂਕਿ ਕਾਲ ਬਣਿਆ ਹੋਇਆ ਸੀ। ਇਸ ਦੁੱਖ ਤੋਂ ਪੰਡ ਭਾਰੀ ਪਾ ਲਈ, ਜਦ ਉਹ ਸਿਰ 'ਤੇ ਚੁੱਕ ਕੇ ਰੱਖਣ ਲੱਗਾ ਚੁੱਕੇ ਨਹੀਂ ਗਈ। ਵਡੇਰੀ ਉਮਰ ਹੈ, ਸਰੀਰ ਕਮਜ਼ੋਰ ਹੋ ਗਿਆ। ਕੌਮ ਦੇ ਬਾਦਸ਼ਾਹ ਨੇ ਆਖਿਆ, ਬਾਬਾ ਮੇਰੇ ਲਿਆ ਸਿਰ 'ਤੇ ਰੱਖ, ਮੈਂ ਪੰਡ ਤੇਰੇ ਘਰ ਸੁੱਟ ਕੇ ਆਉਣਾ। ਜਦੋਂ ਉਹ ਪੰਡ ਸਿਰ 'ਤੇ ਰੱਖ ਕੇ ਬਜ਼ੁਰਗ ਦੇ ਮਗਰ ਮਗਰ ਉਹਦੇ ਘਰ ਜਾ ਪੰਡ ਦਾਣਿਆਂ ਦੀ ਸਿੱਟੀ। ਜਦੋਂ ਮਹਾਰਾਜਾ ਰਣਜੀਤ ਸਿੰਘ ਮੁੜਨ ਲੱਗਾ, ਉਸਨੇ ਆਖਿਆ, ਕਾਕਾ ਆਪਣਾ ਨਾਮ ਦੱਸ ਕੇ ਜਾ, ਤੇਰਾ ਕੀ ਨਾਮ ਹੈ। ਵਿਧਾਤਾ ਸਿੰਘ ਤੀਰ ਦੇ ਕੋਈ ਸ਼ਬਦ ਨੇ, ਵਿਦਵਾਨ ਸੱਜਣ ਬੈਠੇ ਹੋ, ਤੁਹਾਨੂੰ ਤਾਂ ਪਤਾ ਹੀ ਹੈ। ਕਿਹਾ, ਬਾਬਾ ਮੈਂ ਰਾਜਾ ਹਾਂ, ਨਾਂ ਹੈ ਰਣਜੀਤ ਮੇਰਾ, ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ, ਪਰਜਾ ਲਈ ਜਾਣ ਦਿਆਂ ਪੇਸ਼ਾ ਹੈ ਪ੍ਰੀਤ ਮੇਰਾ, ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ। ਮੇਰੇ ਪਿਆਰੇ ਬਾਬਾ ਜੀ, ਮੈਂ ਪਰਜਾ ਦਾ ਕੂਕਰ ਹਾਂ। ਐਸਾ ਮਹਾਨ ਗੁਰੂ ਘਰ ਬਹਾਦਰ ਸੂਰਮਾ ਰਾਜ ਭਾਗ ਜੀ ਨੇ ਸਥਾਪਿਤ ਕੀਤਾ, ਔਰ ਕਿਵੇਂ ਉਹਨੇ ਪ੍ਰਾਪਤੀਆਂ ਕੀਤੀਆਂ ਅਤੇ ਕਿਵੇਂ ਉਸਦੇ ਰਾਜ ਨੂੰ, ਸਾਡੀ ਬਦਕਿਸਮਤੀ ਨਾਲ ਐਸੇ ਲੋਕ ਆਣ ਵੜੇ ਜਿਨ੍ਹਾਂ ਨੇ ਕੀਤੇ ਹੋਏ ਸਾਜ ਬਾਜ ਨੂੰ, ਰਾਜ ਭਾਗਦੇ ਨੂੰ ਸਾਰਾ ਲੀਰੋ ਲੀਰ ਕਰਕੇ ਸੁੱਟ ਦਿੱਤਾ। ਅੱਜ ਤੱਕ ਕੌਮ ਉਹਦਾ ਰਿਜ਼ਲਟ ਭੋਗ ਰਹੀ ਹੈ। ਸੋ ਗੁਰੂ ਕਿਰਪਾ ਕਰੇ, ਕੌਮ ਦਾ ਕਦੇ ਰਾਜ ਭਾਗ ਬਣੇ, ਅਸੀਂ ਕਦੇ ਉਹਨਾਂ ਲੀਹਾਂ 'ਤੇ ਆ ਸਕੀਏ। ਗੁਰੂ ਸਤਿਗੁਰੂ ਰਹਿਮਤ ਕਰੇ ਤਾਂ ਹੋਵੇਗਾ ਉਦਣ, ਜਿੱਦਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੁੜ ਕੇ ਬਾਜਾਂ ਵਾਲੇ ਸਤਿਗੁਰੂ ਦਾ ਹੁਕਮ ਮੰਨਾਂਗੇ। ਔਰ ਫਿਰ ਗੁਰੂ ਨਾਨਕ ਸਾਹਿਬ ਦੇ ਬਚਨ ਪੂਰੇ ਹੋਣੇ ਵੀ ਰਾਜ ਕਰੇਗਾ ਖਾਲਸਾ। ਅਜੇ ਖਾਲਸੇ ਵਾਲੀ ਕੋਈ ਗੱਲ ਨਹੀਂ, ਅਜੇ ਤਾਂ ਲਾਲਸਾ ਬੜੀ ਹੋਈ ਹੈ, ਲਾਲਸਾ। ਜਦੋਂ ਅਸਾਮ ਵਿੱਚ ਗੁਰੂ ਤੇਗ ਬਹਾਦਰ ਗਏ, ਰਾਜਿਆਂ ਦਾ ਸਮਝੌਤਾ ਕਰਵਾਇਆ, ਰਾਜਾ ਬਿਸ਼ਨ ਸਿੰਘ ਨੇ ਆਪਣੇ ਰਾਣੀਆਂ ਨੂੰ ਪੱਤਰਕਾ ਲਿਖੇ, ਕਈਆਂ ਨੇ ਉਹਦਾ ਨਾਮ ਰਾਮ ਸਿੰਘ ਵੀ ਲਿਖਿਆ ਹੈ। ਰਾਜਾ ਬਿਸ਼ਨ ਸਿੰਘ ਨੇ ਪੱਤਰਕਾ ਲਿਖੀ ਆਪਣੀਆਂ ਰਾਣੀਆਂ ਨੂੰ, ਮੈਂ ਇਸ ਲੜਾਈ 'ਚੋਂ ਸਤਿਗੁਰੂ ਦੀ ਕਿਰਪਾ ਨਾਲ ਮਸਲਾ ਹੱਲ ਹੋ ਗਿਆ ਹੈ। ਰਾਣੀਓ, ਤੁਸੀਂ ਦੱਸੋ ਵੀ ਮੈਂ ਤੁਹਾਡੇ ਵਾਸਤੇ ਕੀ ਲੈ ਕੇ ਆਵਾਂ। ਪਟਰਾਣੀ ਨੇ ਵੱਖਰਾ ਲਿਖਿਆ ਵੀ ਮੇਰੇ ਵਾਸਤੇ ਢਾਕੇ ਦੀ ਮਲਮਲ ਚਾਹੀਦੀ ਹੈ। ਕਿਸੇ ਨੇ ਕੋਈ ਸੂਟ ਮੰਗੇ, ਕਿਸੇ ਨੇ ਕੋਈ ਚੀਜ਼ਾਂ ਮੰਗੀਆਂ, ਸਾਰਿਆਂ ਵਾਸਤੇ ਸਾਰਿਆਂ ਨੇ ਚਿੱਠੀਆਂ ਵੱਖੋ ਵੱਖਰੀਆਂ ਲਿਖ ਭੇਜੀਆਂ। ਜਿਹੜੀ ਸਾਰਿਆਂ ਤੋਂ ਛੋਟੀ ਰਾਣੀ ਸੀ, ਉਹਨੇ ਲਾਲ ਸ਼ਾਹੀ ਦਾ ਪੈਨ ਪੈਨਸਲ ਲੈ ਕੇ ਟਿਮਕਣਾ ਲਾਇਆ ਕਾਗਜ਼ 'ਤੇ, ਅੱਗੇ ਕੇਵਲ ਸੱਸੇ ਨੂੰ ਕੰਨਾਂ ਪਾਇਆ ਹੈ। ਜਦੋਂ ਰਾਜੇ ਨੇ ਚਿੱਠੀਆਂ ਸਾਰਿਆਂ ਦੀਆਂ ਪੜ੍ਹੀਆਂ, ਪਰ ਛੋਟੀ ਰਾਣੀ ਦੀ ਚਿੱਠੀ ਪੜ੍ਹਨ 'ਚ ਨਹੀਂ ਆਉਂਦੇ, ਇੱਕੋ ਹੀ ਅੱਖਰ ਲਿਖਿਆ ਹੋਇਆ, ਕਿਵੇਂ ਪਤਾ ਲੱਗੇ। ਸਿਆਣੇ ਸਿਆਣੇ ਵਜ਼ੀਰਾਂ ਨਾਂ ਨੂੰ ਪੁੱਛਿਆ ਵੀ ਚਿੱਠੀ ਪੜ੍ਹ ਕੇ ਪਤਾ ਕਰੋ ਛੋਟੀ ਰਾਣੀ ਨੇ ਕੀ ਲਿਖਿਆ। ਵੱਡੀਆਂ ਨੇ ਆਪੋ ਆਪਣਾ ਸਾਜੋ ਸਮਾਨ ਲਿਖਿਆ ਹੋਇਆ, ਲੇਕਿਨ ਛੋਟੀ ਨੇ ਕੋਈ ਵਸਤੂ ਨਹੀਂ ਮੰਗੀ, ਕੇਵਲ ਸੱਸੇ ਨੂੰ ਕੰਨਾ ਲਾਲ ਸ਼ਾਹੀ ਦਾ ਟਿਮਕਣਾ ਹੈ। ਸਿਆਣੇ ਵਜ਼ੀਰ ਹੁੰਦੇ ਨੇ, ਬੜਾ ਦਿਮਾਗ ਹੁੰਦਾ ਹੈ ਵਜ਼ੀਰਾਂ ਦਾ। ਉਹਨਾਂ ਆਖਿਆ, ਬਾਦਸ਼ਾਹ, ਛੋਟੀ ਰਾਣੀ ਨੇ ਕੋਈ ਹੋਰ ਵਸਤੂ ਨਹੀਂ ਮੰਗੀ, ਉਹਨੇ ਸਿਰਫ ਲਾਲ ਸਾਹ ਅੱਗੇ ਪਾਇਆ ਵੀ ਤੁਹਾਡੀ ਲਾਲਸਾ, ਮੈਨੂੰ ਹੋਰ ਕਿਸੇ ਵਸਤੂ ਦੀ ਕੋਈ ਇੱਛਾ ਨਹੀਂ। ਬਾਦਸ਼ਾਹ ਬੜਾ ਪ੍ਰਸੰਨ ਹੋਇਆ ਨੇ, ਬਾਕੀ ਰਾਣੀਆਂ ਤੇ ਮੰਗ ਮੁਤਾਬਕ ਵਸਤੂ ਇਕੱਠੀ ਕੀਤੀ, ਲੇਕਿਨ ਛੋਟੀ ਰਾਣੀ ਵਾਸਤੇ ਸਾਰਾ ਸਮਾਨ ਵੀ ਨਾਲ ਲਿਆ। ਤੇ ਬਾਦਸ਼ਾਹ ਜਦੋਂ ਵਾਪਸ ਮੁੜ ਕੇ ਆਇਆ ਛੋਟੀ ਰਾਣੀ ਦੇ ਮਹਿਲਾਂ ਨੂੰ ਗਿਆ, ਦਿਨ ਚੜਿਆ ਤੇ ਵੱਡੀ ਪਟਰਾਣੀ ਰੁੱਸ ਕੇ ਬੈਠ ਗਈ ਵੀ ਤੁਸੀਂ, ਮੈਂ ਪਟਰਾਣੀ ਤੇ ਮੇਰਾ ਹੱਕ ਬਹੁਤਾ ਹੈ, ਤੁਸੀਂ ਛੋਟੀ ਰਾਣੀ ਦੇ ਘਰ ਵਿੱਚ ਕਿਉਂ ਗਏ? ਉਹਨੇ ਚਿੱਠੀ ਅੱਗੇ ਕਰਕੇ ਸੁਣਾਈ ਵੀ ਤੁਹਾਨੂੰ ਜੋ ਵਸਤੂਆਂ ਚਾਹੀਦੀਆਂ ਸੀ, ਜੋ ਮੰਗੀਆਂ ਤੁਸੀਂ, ਤੁਹਾਨੂੰ ਮਿਲ ਗਿਆ। ਛੋਟੀ ਰਾਣੀ ਨੇ ਹੋਰ ਕੋਈ ਵਸਤੂ ਨਹੀਂ ਮੰਗੀ, ਉਹਨੇ ਇਕੱਲਾ ਮੈਨੂੰ ਹੀ ਮੰਗਿਆ ਸੀ ਤੇ ਮੈਨੂੰ ਮੰਗਣ ਕਰਕੇ ਮੈਂ ਉਹਦੇ ਘਰ ਗਿਆ, ਤੁਸੀਂ ਜੋ ਮੰਗਿਆ ਤੁਹਾਨੂੰ ਉਹ ਮਿਲ ਗਿਆ। ਅਸੀਂ ਅਜੇ ਦੁਨਿਆਵੀ ਪਦਾਰਥ ਮੰਗਦੇ ਹਾਂ, ਜਿੱਦਣ ਅਸੀਂ ਗੁਰੂ ਨੂੰ ਮੰਗਾਂਗੇ ਨਾ ਉਦਣ ਫਿਰ ਇਹ ਛੋਟੀਆਂ ਛੋਟੀਆਂ ਗੱਲਾਂ, ਮੇਰਾ ਸਤਿਗੁਰੂ ਤਾਂ ਸਰਬ ਕਲਾ ਸਮਰੱਥ ਸਭ ਕੁਝ ਕਰਨ ਹਾਰ ਹੈ, ਅਜੇ ਤਾਂ ਅਸੀਂ ਲਾਲਸਾ ਦੇ ਗ੍ਰਸੇ ਹੋਏ ਹਾਂ, ਅਜੇ ਤਾਂ ਅਸੀਂ ਫੁੱਟ ਦਾ ਸ਼ਿਕਾਰ ਹੋਏ ਹੋਏ ਹੈ, ਅਜੇ ਤਾਂ ਜੇ ਕੋਈ ਮਾੜਾ ਜਿਹਾ ਕੌਮ ਚੋਂ ਸਿਆਣਾ ਹੋਣ ਲੱਗਦਾ ਪਤਾ ਹੀ ਉਦੋਂ ਲੱਗਦਾ ਜਦੋਂ ਬੇੜਾ ਗਰਕ ਹੋ ਜਾਂਦਾ ਹੈ, ਜੇ ਕੋਈ ਮਾੜਾ ਜਿਹਾ ਕੋਈ ਅਕਲਮੰਦ ਹੋਣ ਲੱਗਦਾ ਹੈ, ਤੇ ਜੇ ਕੋਈ ਗੁਰੂ ਦੀ ਪਹਿ ਭਾਵਨੀ ਵਾਲਾ ਹੋਵੇ ਤਾਂ ਅਸੀਂ ਵੈਸੇ ਲੱਤਾਂ ਖਿੱਚ ਲੈਂਦੇ ਉਹਦੀਆਂ, ਜੇ ਮੌਕੇ ਦੀ ਸਰਕਾਰ ਨਾ ਮਾਰੇ ਅਸੀਂ ਆਮ ਮਾਰਨ ਤੇ ਤੁਲ ਜਾਂਦੇ ਹਾਂ ਵੀ ਇਹ ਕਾਹਨੂੰ ਕੌਮ ਵਿੱਚ ਪੈਦਾ ਹੋ ਗਿਆ। ਇਹ ਸਾਡੀਆਂ ਬਦਕਿਸਮਤੀਆਂ ਦੀਆਂ ਨਿਸ਼ਾਨੀਆਂ ਨੇ। ਗੁਰੂ ਕਾ ਪਵਿੱਤਰ ਇਤਿਹਾਸ ਉਹ ਰੋਜ਼ ਸੁਣਦੇ ਹੋਣ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਦਾ ਪੁਰਬ ਹੈ, ਜਿਨ੍ਹਾਂ ਸਤਿਗੁਰਾਂ ਨੇ ਬੜੇ ਉੱਪਰੇ ਉਪਕਾਰ ਕੀਤੇ, ਰਹਿਮਤਾਂ ਕੀਤੀਆਂ। ਅੰਮ੍ਰਿਤ ਵੇਲੇ ਦੇ ਦੀਵਾਨ 'ਚ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਦੱਸ ਰਹੇ ਸਨ, ਪਹਿਲੀ ਵਾਰ ਗੁਰੂ ਨਾਨਕ ਦੇ ਦਰਸ਼ਨ ਦੌਲਤਾਂ ਦਾਈ ਨੂੰ ਨਸੀਬ ਹੋਏ, ਅਸਲ ਦੌਲਤ ਉਹਨੂੰ ਪ੍ਰਾਪਤ ਹੋਈ, ਅਸਲ ਦੌਲਤ ਹੈ। ਚੰਦ ਕੌਡੀਆਂ ਨਾਲ ਬੰਦੇ ਦੀ ਕਰੇ ਭੁੱਖ ਨਹੀਂ ਨਿਕਲਦੀ, ਭਾਵੇਂ ਮਹਿਲ ਮਾੜੀਆਂ ਮਿਲ ਜਾਣ ਤੇ ਬੰਦਾ ਫਿਰ ਵੀ ਨਹੀਂ ਰੱਜਦਾ। ਦੌਲਤਾਂ ਨੂੰ ਸੱਚੀ ਦੌਲਤ ਪਹਿਲੀ ਵਾਰ ਪਹਿਲੇ ਦਰਸ਼ਨ ਉਸ ਦਾਈ ਦੌਲਤਾਂ ਨੇ ਕੀਤੇ ਤੇ ਹੈਰਾਨ ਹੋ ਗਈ। ਉਹਨੇ ਆਖਿਆ ਬੜੇ ਬਾਲਕ ਹੱਥਾਂ 'ਚ ਜਨਮੇ ਪਰ ਇਹੋ ਜਿਹਾ ਮੈਂ ਬੱਚਾ ਨਹੀਂ ਵੇਖਿਆ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਵੀ ਨਿਹਾਲ ਕਰਤਾ ਦਰਸ਼ਨ ਦੇ ਕੇ। ਥੋੜ੍ਹੇ ਜਿਹੇ ਵੱਡੇ ਹੋਏ, ਗਰੀਬ ਨਿਵਾਜ ਮੋਦੀਖਾਨਾ ਕਰਕੇ ਜਦੋਂ ਵਾਪਸ ਕੋਈ ਸਮਾਂ ਤਲਵੰਡੀ ਨਗਰ ਵਿੱਚ ਗਏ ਤੇ ਗਰੀਬ ਨਿਵਾਜ ਜਦੋਂ ਇੱਥੇ ਰਹਿੰਦੇ ਸੀ ਸੁਲਤਾਨਪੁਰ, ਉਸ ਵੇਲੇ ਖਾਲਸਾ ਜੀ ਮਲਸੀਆਂ ਦਾ ਚੌਧਰੀ ਭਾਈ ਭਗੀਰਥ ਗੁਰੂ ਕਾ ਸਿੱਖ ਬਣਿਆ। ਭਾਈ ਭਗੀਰਥ ਨੂੰ ਸਤਿਗੁਰਾਂ ਨੇ ਲਾਹੌਰ ਕੋਈ ਸਮਾਨ ਲੈਣ ਵਾਸਤੇ ਭੇਜਿਆ। ਉਸਨੇ ਆਖਿਆ ਮੈਂ ਬਹੁਤਾ ਸਮਾਂ ਠਹਿਰਨਾ ਨਹੀਂ ਤੇ ਤੂੰ ਲੈ ਕੇ ਵਾਪਸ ਮੁੜਨਾ, ਮੇਰੇ ਗੁਰੂ ਦਾ ਹੁਕਮ ਹੈ ਵੀ ਬਹੁਤਾ ਚਿਰ ਨਹੀਂ ਠਹਿਰਨਾ। ਜਿਸ ਕੋਲ ਬੈਠਾ ਸੀ ਦੁਕਾਨਦਾਰ ਕੋਲ, ਸ਼ਾਹੂ ਕਾਰ ਕੋਲ, ਉਸਨੇ ਆਖਿਆ ਤੂੰ ਵੀ ਕਿਸੇ ਦੇ ਟੇਟੇ ਚੜ ਗਿਆ ਹੋਵੇਗਾ, ਇਹੋ ਜਿਹਾ ਤੈਨੂੰ ਵੀ ਕੋਈ ਦੰਭੀ ਪਖੰਡੀ ਮਿਲ ਗਿਆ ਹੋਵੇਗਾ, ਪਤਾ ਨਹੀਂ ਅਜੇ ਕੋਈ। ਭਾਈ ਭਗੀਰਥ ਹੋਰ ਗੱਲ ਸੁਣਦਾ, ਉਹਨੇ ਛੇਤੀ ਨਾਲ ਰੋਕਿਆ, ਉਹਨੇ ਆਖਿਆ ਤੂੰ ਮੇਰੇ ਗੁਰੂ ਪਾਤਸ਼ਾਹ ਨੂੰ ਨਹੀਂ ਜਾਣਦਾ। ਮਨਸੁਖ ਸ਼ਾਹੂਕਾਰ ਸੁਣ ਕੇ ਹੈਰਾਨ ਹੋ ਗਿਆ, ਉਹਨੇ ਆਖਿਆ ਐਸਾ ਕੌਣ ਗੁਰੂ ਹੈ? ਉਹਨੇ ਆਖਿਆ ਸੁਲਤਾਨਪੁਰ ਦੀ ਧਰਤੀ 13-13 ਕਹਿ ਕੇ ਗਰੀਬਾਂ ਦੀਆਂ ਝੋਲੀਆਂ ਭਰ ਰਿਹਾ ਮੇਰਾ ਸਤਿਗੁਰੂ, ਮੈਨੂੰ ਮੇਰੇ ਗੁਰਦੇਵ ਦਾ ਹੁਕਮ ਹੈ ਤੂੰ ਬਹੁਤਾ ਚਿਰ ਲਾਹੌਰ ਨਹੀਂ ਠਹਿਰਨਾ, ਮੈਂ ਵਾਪਸ ਜਾਣਾ, ਇੱਕ ਦਿਨ ਮੇਰੇ ਕੋਲ ਬਾਕੀ ਹੈ, ਮੈਨੂੰ ਸਮਾਨ ਦੇ ਤੇ ਮੈਂ ਵਾਪਸ ਜਾਵਾਂ। ਚੰਗੇ ਗੁਰਸਿੱਖ ਦੀ ਰਸਨਾ ਤੋਂ ਗੁਰਦੇਵ ਦੇ ਸ਼ਰਧਾ ਪੂਰਵਕ ਬਚਨ ਸੁਣੇ ਮਨਸੁਖ ਸ਼ਾਹੂਕਾਰ ਹੈਰਾਨ ਹੋ ਗਿਆ। ਉਹਨੇ ਆਖਿਆ ਇਸੇ ਗੁਰੂ ਦੇ ਦਰਸ਼ਨ ਫਿਰ ਮੈਨੂੰ ਵੀ ਕਰਵਾ, ਮੈਂ ਗੁਰੂ ਦੇ ਦਰਸ਼ਨ ਦੀਦਾਰ ਕਰਨੇ ਲੋਚਦਾ ਹਾਂ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕੈਸੇ ਨੇ? ਭਾਈ ਭਗੀਰਥ ਦੇ ਨਾਲ ਤੁਰਿਆ ਤੇ ਸੁਲਤਾਨਪੁਰ ਪਹੁੰਚਿਆ ਤੇ ਰਸਤੇ 'ਚ ਆਉਂਦਾ ਇੱਕ ਮਨ 'ਚ ਖਿਆਲ ਜਾਗਿਆ, ਮੈਂ ਤਾਂ ਜਾਣਾ ਵੀ ਗੁਰੂ ਨਾਨਕ ਸਰਬ ਕਲਾ ਸਮਰੱਥ ਸਤਿਗੁਰੂ ਨੇ ਜੇ ਕਿਤੇ ਮੇਰਾ ਨਾਂ ਲੈ ਕੇ ਮੈਨੂੰ ਕੋਲ ਬੁਲਾਉਣ, ਵੀ ਮਨਸੁਖ ਸ਼ਾਹੂਕਾਰ ਆ ਸਾਡੇ ਕੋਲ ਬਹੁ। ਬੰਦਾ ਬੰਦੇ ਤੋਂ ਚੋਰੀ ਕਮਾ ਸਕਦਾ ਹੈ ਪਰ ਮੇਰਾ ਸਤਿਗੁਰੂ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਹੈ। ਸਤਿਗੁਰਾਂ ਨੂੰ ਜਾ ਨਮਸਕਾਰ ਕੀਤੀ, ਸਤਿਗੁਰੂ ਕਹਿਣ ਲੱਗੇ ਆ ਗਿਆ ਸ਼ਾਹੂਕਾਰ ਮਨਸੁਖ ਆ ਸਾਡੇ ਕੋਲ ਬੈਠ ਹੈ। ਹੈਰਾਨ ਹੋ ਗਿਆ, ਚਰਨ ਫੜ ਲੈ, ਕੋਈ ਸਮਾਂ ਸੁਲਤਾਨਪੁਰ ਰਹਿ ਕੇ ਗੁਰੂ ਕਾ ਸਿੱਖ ਬਣਿਆ। ਜਦੋਂ ਵਾਪਸ ਲਾਹੌਰ ਗਿਆ ਤੇ ਇਹਦਾ ਵਪਾਰ ਚੱਲਦਾ ਸੀ, ਸ਼ਿਪ ਚੱਲਦੇ ਸੀ ਸ਼ਿਵਨਾਭ ਰਾਜੇ ਦੀ ਨਗਰੀ ਸੰਗਲਾ ਦੀਪ ਵੱਲ। ਸੰਗਲਾ ਦੀਪ ਨੂੰ ਤੇ ਜਾ ਰਿਹਾ ਟਾਪੂ ਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਤਲਵੰਡੀ ਨਗਰ ਆਏ ਹੋਏ ਤੇ ਮੌਜ ਦੇ ਮਾਲਕ ਸਤਿਗੁਰੂ ਚਾਦਰਾ ਲਿਆ ਹੋਇਆ ਤੇ ਲਿਟੇ ਹੋਏ। ਮਾਂ ਤ੍ਰਿਪਤਾ ਨੇ ਲੰਗਰ ਤਿਆਰ ਕੀਤਾ। ਤੁਲਸਾ ਦਾਸੀ ਨੂੰ ਆਖਿਆ, ਦਾਸੀ ਸਾਹਿਬਜ਼ਾਦ ਨੂੰ ਉਠਾ ਕੇ ਲਿਆ, ਲੰਗਰ ਛਕ ਲੈਣਾ। ਜਦੋਂ ਤੁਲਸਾ ਉਠਾਉਣ ਵਾਸਤੇ ਗਏ, ਸਤਿਗੁਰੂ ਦਾ ਚਰਨ ਕਮਲ ਦਾ ਸੱਜਾ ਅੰਗੂਠਾ ਨੰਗਾ ਸੀ, ਬਾਕੀ ਸਾਰਾ ਸਰੀਰ ਢੱਕਿਆ ਹੋਇਆ ਚਾਦਰੇ ਨਾਲ। ਤੁਲਸਾ ਦੇ ਭਾਗ ਜਾਗ ਪਏ। ਉਹਨੇ ਸਤਿਗੁਰੂ ਨੂੰ ਹਿਲਾ ਕੇ ਠਾਉਣ ਦੀ ਬਜਾਏ ਸਤਿਗੁਰ ਚਰਨ ਕਮਲ ਦਾ ਅੰਗੂਠਾ ਆਪਣੇ ਮੂੰਹ ਚ ਪਾ ਲਿਆ। ਜਦੋਂ ਹਜ਼ੂਰ ਦੇ ਅੰਗੂਠੇ ਨੇ ਮੂੰਹ ਚ ਪਾਉਣ ਦੀ ਦੇਰ, ਸੱਤੇ ਹੀ ਸੁੱਧਾਂ ਭੁੱਲ ਗਈਆਂ। ਸੁੱਧ ਕੀ ਨਾ ਸੁੱਧ ਰਹੇ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਐਸੀ ਪ੍ਰੇਮ ਚ ਮਗਨ ਹੋਈ ਤੇ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਤਾਂ ਕਿਸੇ ਸਿੱਖ ਦਾ ਡੁੱਬਦਾ ਜਹਾਜ਼ ਬੰਨੇ ਲਾਉਣ ਗਏ ਹੋਏ ਨੇ। ਤੁਲਸਾ ਨੇ ਨਹੀਂ ਉਠਾਏ ਤੇ ਵਾਪਸ ਮੁੜ ਆਈ। ਮਾਤਾ ਨੇ ਪੁੱਛਿਆ, ਕਿਉਂ ਨਹੀਂ ਉਠਾ ਕੇ ਲਿਆਈ? ਬੇਨਤੀ ਕੀਤੀ, ਮਾਤਾ ਜੀ ਧੰਨ ਗੁਰੂ ਨਾਨਕ ਸਾਹਿਬ ਕਿਸੇ ਸਿੱਖ ਦਾ ਜਹਾਜ਼ ਡੁੱਬਦਾ ਬੰਨੇ ਲਾਉਣ ਵਾਸਤੇ ਗਏ ਹੋਏ ਨੇ, ਸਤਿਗੁਰੂ ਆ ਜਾਂਦੇ ਆ ਤੇ ਮੈਂ ਫਿਰ ਉਠਾ ਲਿਆਵਾਂਗੀ। ਮਾਤਾ ਜੀ ਸੁਣ ਕੇ ਹੈਰਾਨ ਹੋ ਗਏ। ਉਹਨਾਂ ਨੇ ਆਖਿਆ, ਅੱਗੇ ਤਾਂ ਸਾਨੂੰ ਪਿੰਡ ਦੇ ਲੋਕ ਮਖੌਲ ਕਰਦੇ ਸੀ, ਤੁਹਾਡਾ ਬੱਚਾ ਸਿੱਧੇ ਸਾਧੇ ਸੁਭਾਅ ਦਾ ਹੈ, ਅੱਜ ਸਾਡੀ ਰੱਖੀ ਹੋਈ ਨੌਕਰਾਣੀ ਵੀ ਮਖੌਲ ਕਰਦੀ ਹੈ, ਕਹਿੰਦੀ ਜਹਾਜ਼ ਬੰਨੇ ਲਾਉਣ ਗਏ ਨੇ। ਮਾਤਾ ਜੀ ਉਠਾਉਣ ਗਏ, ਉਠਾ ਲਿਆਏ। ਰਸੋਈ ਚ ਬੈਠੇ ਹੋਏ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਵੀ ਮਾਤਾ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਪਿਆਜ ਸਾਡੀ ਦਾਸੀ ਵੀ ਸਾਨੂੰ ਇਹ ਮਖੌਲ ਕਰਦੀ ਹੈ। ਸਤਿਗੁਰੂ ਕਹਿਣ ਲੱਗੇ, ਮਾਤਾ ਜੀ ਇਹ ਭੋਲੀ ਹੈ, ਇਹਨੂੰ ਨਹੀਂ ਪਤਾ, ਤੁਸੀਂ ਇਹਦੀਆਂ ਗੱਲਾਂ 'ਚ ਨਾ ਆਇਆ ਕਰੋ। ਸਤਿਗੁਰੂ ਗਰੀਬ ਨਿਵਾਜ ਨੇ ਐਸਾ ਮੋਹ ਦਾ ਪਰਦਾ ਫਿਰ ਪਾਇਆ, ਸਤਿਗੁਰੂ ਸਿੱਖ ਦਾ ਜਹਾਜ਼ ਡੁੱਬਦਾ ਬੰਨੇ ਲਾਇਆ, ਉਹ ਮਨਸੁਖ ਸ਼ਾਹੂਕਾਰ ਸਤਿਗੁਰੂ ਦਾ ਸ਼ਰਧਾਲੂ ਬਣਿਆ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਸਿੱਖੀ ਦਾ ਪ੍ਰਚਾਰ ਉਹਨੇ ਸੰਗਲਾ ਦੀਪ ਦੇ ਟਾਪੂ ਤੇ ਵੀ ਜਾ ਕੀਤਾ। ਜਦੋਂ ਰਾਜੇ ਸ਼ਿਵਨਾਭ ਨੇ ਵੇਖਿਆ ਵੀ ਬੜੀ ਮਸਤੀ ਵਿੱਚ ਰਹਿੰਦਾ, ਪਤਾ ਨਹੀਂ ਕਿਹਦਾ ਜਾਪ ਕਰਦਾ ਰਹਿੰਦਾ, ਵੱਖਰੀ ਰਹਿਣਾ ਵੱਖਰਾ ਢੰਗ, ਉਹੀ ਬੰਦਾ ਸਾਡੇ ਕੋਲ ਅੱਗੇ ਆਉਂਦਾ ਸੀ, ਸਾਡੇ ਨਾਲ ਮਿਲ ਘੁਲ ਕੇ ਰਹਿੰਦਾ ਸੀ, ਹੁਣ ਇਹ ਵੱਖਰਾਪਨ ਕਿਉਂ ਹੈ? ਜਦੋਂ ਕੋਲ ਬੁਲਾਇਆ ਤੇ ਉਸ ਵੇਲੇ ਦੱਸਿਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹਨ। ਸੁਣ ਕੇ ਹੈਰਾਨ ਹੋਇਆ ਸੰਗਲਾ ਦੀਪ ਦਾ ਰਾਜਾ, ਕਿੱਥੇ ਨੇ ਗੁਰੂ ਨਾਨਕ ਸਾਹਿਬ? ਮੈਂ ਗੁਰੂ ਦੇ ਚਰਨ ਪਰਸਨੇ ਚਾਹੁੰਦਾ, ਇਸੇ ਸਤਿਗੁਰੂ ਦੇ ਦੀਦਾਰ ਕਰਵਾਉਣ। ਕਿੱਡੀ ਸ਼ਰਧਾ ਭਾਵਨਾ ਸਿੱਖ ਦੇ ਮਨ ਵਿੱਚ, ਅੱਜ ਦੇ ਸਿੱਖ ਤੇ ਉਸ ਸਮੇਂ ਦੇ ਸਿੱਖ ਦੇ ਜਿਵੇਂ ਸਮਾਨ ਦਾ ਫਰਕ ਹੈ, ਰਾਤ ਦਿਨ ਦਾ ਫਰਕ ਹੈ। ਸਾਡੀ ਸਿੱਖੀ ਕਿੱਥੇ ਕਿੱਥੇ ਖਲੋਤੀ ਹੈ? ਉਹ ਪੁਰਾਣੇ ਸਿੱਖ ਕਿੱਡੇ ਚੜ੍ਹਦੀ ਕਲਾ ਵਾਲੇ ਸਨ, ਗੁਰੂ ਦੀ ਪਹਿ ਭਾਵਨੀ ਵਾਲੇ ਸਨ। ਸੰਗਲਾ ਦੀਪ ਦੇ ਰਾਜੇ ਨੂੰ ਆਖਿਆ ਮਨਸੁਖ ਸ਼ਾਹੂਕਾਰ ਨੇ, ਰਾਜਾ ਸ਼ਿਵਨਾਭ ਮੇਰਾ ਸਤਿਗੁਰੂ ਏਡਾ ਸਰਬ ਕਲਾ ਸਮਰੱਥ ਹੈ ਰਾਜਿਆ, ਜੇ ਤੂੰ ਕਿਤੇ ਇੱਥੇ ਵੀ ਯਾਦ ਕਰੇ ਸ਼ਰਧਾ ਭਾਵਨਾ ਨਾਲ, ਮੇਰਾ ਗੁਰੂ ਨਾਨਕ ਟਾਪੂ ਤੇ ਆ ਕੇ ਵੀ ਤੈਨੂੰ ਦਰਸ਼ਨ ਦੇ ਸਕਦਾ ਹੈ, ਇਹਨਾਂ ਸਰਬ ਕਲਾ ਸਮਰੱਥ ਸਤਿਗੁਰੂ ਹੈ। ਰਾਜਾ ਸ਼ਿਵਨਾਭ ਹੈਰਾਨ ਹੋ ਗਿਆ ਔਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਰੱਟ ਲਾਉਂਦਾ ਹੈ, ਸਤਿਗੁਰਾਂ ਨੂੰ ਯਾਦ ਕਰਦਾ ਰਹਿੰਦਾ ਵੀ ਕਦੋਂ ਦਰਸ਼ਨ ਹੋਣ। ਦੰਭੀ ਪਖੰਡੀਆਂ ਲੋਕਾਂ ਨੇ ਸੁਣਿਆ ਵੀ ਰੋਜ਼ ਗੁਰੂ ਨਾਨਕ ਦਾ ਜਾਪ ਜਪਦਾ ਹੈ, ਕਈਆਂ ਨੇ ਨਾਮ ਆਪਣੇ ਰਖਵਾਏ ਤੇ ਰਾਜੇ ਕੋਲੋਂ ਭੇਟਾਵਾਂ ਲੈਣੀਆਂ ਤੇ ਤੁਰਦੇ ਬਣਨਾ ਹੈ। ਬੜਾ ਬੜਾ ਰਾਜੇ ਨੇ ਸਾਰਿਆਂ ਨੂੰ ਵੇਖਿਆ, ਮਨ ਬੜਾ ਦੁਖੀ ਹੋਇਆ ਵੀ ਗੁਰੂ ਨਾਨਕ ਸਾਹਿਬ ਵਾਲੀ ਗੱਲ ਇਹਨਾਂ ਲੋਕਾਂ 'ਚ ਨਹੀਂ। ਪਰ ਜਦੋਂ ਗੁਰੂ ਨਾਨਕ ਚੋਜੀ ਪ੍ਰੀਤਮ ਸੰਗਲਾ ਦੀਪ ਵਿੱਚ ਗਏ ਤੇ ਸਤਿਗੁਰਾਂ ਨੇ ਚਰਨ ਪਾਏ, ਜਿਸ ਬਾਗ ਵਿੱਚ ਚਰਨ ਪਾਏ ਬਾਗ ਸੁੱਕਾ ਹਰਿਆ ਹੋ ਗਿਆ। ਉਸ ਵੇਲੇ ਮਾਲੀ ਨੇ ਜਾ ਕੇ ਬੇਨਤੀ ਕੀਤੀ, ਬਾਦਸ਼ਾਹ ਮੈਨੂੰ ਵਿਸ਼ਵਾਸ ਹੈ ਵੀ ਜਿਸ ਗੁਰੂ ਨਾਨਕ ਨੂੰ ਰੋਜ਼ ਤੂੰ ਯਾਦ ਕਰਦਾ ਹੈ ਨਾ, ਉਹ ਸਤਿਗੁਰੂ ਅੱਜ ਦਰਸ਼ਨ ਦੇਣ ਵਾਸਤੇ ਆ ਗਏ ਨੇ, ਚਰਨ ਪਾਉਣ ਦੀ ਦੇਰ ਸੀ, ਬਾਗ ਸੁੱਕਾ ਹਰਿਆ ਭਰਿਆ ਹੋ ਗਿਆ ਹੈ। ਰਾਜੇ ਸ਼ਿਵਨਾਭ ਨੇ ਆਖਿਆ ਵੀ ਬੜੇ ਅੱਗੇ ਆਏ ਸੀ, ਮਨ ਬੜਾ ਦੁਖੀ ਹੋ ਗਿਆ ਹੈ, ਔਰ ਹੋ ਸਕਦਾ ਇਹ ਵੀ ਕੋਈ ਨਾਮ ਰਖਵਾ ਕੇ ਆ ਗਏ ਹੋਣ, ਪਰਖ ਕਰ ਲੈਣੀ ਚਾਹੀਦੀ ਹੈ। ਤੇ ਸਭ ਤੋਂ ਵੱਡੀ ਪਰਖ ਜਿਹਦੇ ਅੱਗੇ ਵੱਡੇ ਵੱਡੇ ਡੋਲ ਜਾਂਦੇ, ਵੱਡੇ ਵੱਡੇ 16 ਸਾਲ ਤੋਂ ਲੈ ਕੇ 18-20 ਸਾਲ ਦੀਆਂ ਪਦਮਣੀਆਂ ਹਾਰ ਸ਼ਿੰਗਾਰ ਕਰਕੇ ਸਤਿਗੁਰਾਂ ਕੋਲ ਭੇਜ ਦਿੱਤੀਆਂ। ਜਦੋਂ ਆ ਕੇ ਸਤਿਗੁਰਾਂ ਦੇ ਕੋਲ ਹਾਵ ਭਾਵ ਕਰਨ ਲੱਗੀਆਂ, ਕੁਝ ਆ ਮਜ਼ਾਕ ਕਰਨ ਲਈ ਉਤਰੀਆਂ। ਗਰੀਬ ਨਵਾਜ ਨੇ ਜੋ ਬਚਨ ਕਹਿ ਹੈਰਾਨ ਕਰ ਦੇਣ ਵਾਲੇ, ਕਰੇ ਜਿੰਨੀਆਂ ਮਰਜ਼ੀ ਹਵਾਵਾਂ ਹਨੇਰੀਆਂ ਚੱਲਣ, ਸਮੇਰ ਪਰਬਤ ਨਹੀਂ ਕਦੇ ਡੋਲਦਾ। ਹਵਾਵਾਂ ਹਨੇਰੀਆਂ ਚੱਖੜ ਕਰੇ, ਸਮੇਰ ਪਰਬਤ ਨੂੰ ਨਹੀਂ ਡਲਾ ਸਕਦੇ, ਪਰ ਗੁਰੂ ਨਾਨਕ ਪਾਤਸ਼ਾਹ ਨੂੰ ਕੌਣ ਡਲਾਉਣ ਵਾਲਾ ਹੈ। ਸਤਿਗੁਰਾਂ ਨੇ ਜੋ ਬਚਨ ਕਹਿ 1187 ਅੰਗ ਤੇ ਅਸ਼ਟਪਦੀ ਹੈ ਬਸੰਤ ਰਾਗ ਦੀ, ਗਾਸ਼ੋ ਪੁੱਤਰੀ ਰਾਜਕੁਮਾਰ ਨਾਉ ਭਣੋ ਸਚ ਦੌਤ ਸਵਾਰ, ਗਾਛੋ ਮੈਨੇ ਜਾਓ ਮੇਰੀਓ ਪੁੱਤਰੀਓ, ਤੁਸੀਂ ਮੇਰੀਆਂ ਧੀਆਂ ਹੋ, ਧੀਆਂ ਨੂੰ ਕੀ ਹੱਕ ਹੈ ਪਿਓ ਨਾਲ ਮਖੌਲ ਕਰਨ ਦਾ, ਤੁਸੀਂ ਤੇ ਸਾਡੀਆਂ ਧੀਆਂ ਹੋ, ਧੀਆਂ ਕਦੇ ਮਾਪਿਆਂ ਨੂੰ ਮਖੌਲ ਕਰਨ, ਕਦੇ ਵਾਸਤੇ ਵੀ ਨਹੀਂ, ਨਾ ਧੀਓ ਇਉਂ ਨਹੀਂ ਸੋਭਾ ਪਾਈ ਦੇ। ਹਜ਼ੂਰ ਤੇ ਰਸਨਾ ਦੇ ਨਿਕਲੇ ਅੰਮ੍ਰਿਤ ਬੋਲ ਵਕਾਰ ਦੀ ਭਾਵਨਾ ਲੈ ਕੇ ਆਈਆਂ ਹੋਈਆਂ, ਕਾਂ ਦੇ ਵਿਸ਼ਟਾਂ ਨਾਲੋਂ ਵੀ ਨਿਖਿੱਧ ਪ੍ਰਤੀਤ ਹੋਏ, ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਗਦਗਦ ਹੋ ਕੇ ਵਾਪਸ ਗਈਆਂ। ਆਖਿਆ ਬਾਦਸ਼ਾਹ ਇਹੀ ਗੁਰੂ ਨਾਨਕ ਸਾਹਿਬ ਹਨ। ਬਾਦਸ਼ਾਹ ਨੇ ਸੁੱਚੇ ਮੋਤੀਆਂ ਦਾ ਥਾਲ ਭਰਿਆ, ਰਾਣੀ ਨੂੰ ਨਾਲ ਲਿਆ, ਔਰ ਗਰੀਬ ਨਵਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਇਆ। ਸਤਿਗੁਰਾਂ ਨੇ ਚਿਹਰਾ ਦੂਜੇ ਬੰਨੇ ਕਰ ਲਿਆ, ਉੱਧਰ ਨੂੰ ਵਧਿਆ, ਹਜ਼ੂਰ ਨੇ ਚਿਹਰਾ ਦੂਜੇ ਬੰਨੇ ਨੂੰ ਕਰ ਲਿਆ, ਬੇਨਤੀ ਕੀਤੀ ਮਹਾਰਾਜ ਕਾਰਨ ਕੀ। ਹਜ਼ੂਰ ਕਹਿਣਗੇ ਬਾਦਸ਼ਾਹ ਤੂੰ ਆਪ ਵੇਖ, ਤੂੰ ਸਾਡੇ ਨਾਲ ਸਿਆਣਪ ਵਾਲੀ ਗੱਲ ਨਹੀਂ ਕੀਤੀ, ਬੇਨਤੀ ਕੀਤੀ ਸਤਿਗੁਰੂ ਮੈਂ ਕਰਦਾ ਵੀ ਕੀ, ਬੜੇ ਬੜੇ ਨਾਮ ਰਖਵਾ ਕੇ ਤੁਹਾਡਾ ਮੈਥੋਂ ਆਪਣੇ ਭੇਟਾਂ ਲੈਂਦੇ ਰਹੇ ਤੇ ਤੁਰਦੇ ਬਣਦੇ ਰਹੇ, ਮੇਰੀ ਮਨ ਦੀ ਮੁਰਾਦ ਕਿਸੇ ਤੋਂ ਪੂਰੀ ਨਾ ਹੋ ਸਕੀ ਤੇ ਮਨ ਡਾਵਾਂ ਡੋਲ ਹੋ ਗਿਆ। ਅੱਜ ਤੁਸੀਂ ਫਿਰ ਮਨ ਨੂੰ ਡਿੱਗੇ ਹੋਏ ਮਨ ਨੂੰ ਢਾਰਤ ਦੇਣ ਲਈ ਆਏ ਹੋ, ਮੈਂ ਆਖਿਆ ਕਿਤੇ ਭੁਲੇਖਾ ਨਾ ਖਾ ਜਾਣ, ਮੇਰੀਆਂ ਅੱਖਾਂ ਪਰਖ ਕਰ ਲਵਾਂ, ਤੇ ਸਤਿਗੁਰੂ ਮੈਂ ਪਰਖ ਵਾਸਤੇ ਪਦਮਣੀਆਂ ਭੇਜੀਆਂ, ਤੁਸੀਂ ਅੰਮ੍ਰਿਤ ਬੋਲ ਸੁਣਾ ਕੇ ਨਿਹਾਲ ਕਰ ਦਿੱਤਾ ਉਹਨਾਂ ਨੂੰ, ਕਿਰਪਾ ਕਰੋ ਮੇਰੀ ਜਾਣੇ ਅਣਜਾਣੇ ਭੁੱਲ ਨੂੰ ਨਾ ਚਿਤਾਰਦੇ ਹੋਏ ਖਿਮਾ ਬਖਸ਼ੋ ਤੇ ਦਰਸ਼ਨ ਦਿਓ। ਸਤਿਗੁਰੂ ਦੇ ਅੱਗੇ ਸੁੱਚੇ ਮੋਤੀਆਂ ਦਾ ਥਾਲ ਹਾਜ਼ਰ ਕੀਤਾ। ਸਤਿਗੁਰੂ ਕਹਿਣ ਲੱਗੇ ਇਹਦੀ ਕੋਈ ਇੱਛਾ ਨਹੀਂ, ਤੇਰੀ ਕਿਸੇ ਇੱਛਾ ਨੂੰ ਲੈ ਕੇ ਨਹੀਂ ਅਸੀਂ ਆਏ, ਕਿਸੇ ਪਦਾਰਥ ਦੇ ਖਿਆਲ ਨਾਲ ਅਸੀਂ ਤੇਰੇ ਕੋਲ ਨਹੀਂ ਆਏ। ਦਰਸ਼ਨ ਦੇ ਕੇ ਨਿਹਾਲ ਕੀਤਾ ਮੇਰੇ ਗੁਰੂ ਪਾਤਸ਼ਾਹ ਨੇ ਦੂਜੀ ਵਾਰ। ਫਿਰ ਸਤਿਗੁਰੂ ਇੱਕ ਵਾਰ ਗਏ ਸੀ, ਆਪ ਜੀ ਨੂੰ ਯਾਦ ਹੋਵੇ, ਵਿਦਵਾਨਪੁਰ 'ਚ ਬੈਠੇ ਹੋ, ਜਦੋਂ ਰਾਜਾ ਸੰਗਲਾਦੀਪ ਦਾ ਚੜ੍ਹਾਈ ਕਰ ਗਿਆ ਸ਼ਿਵਨਾਭ, ਧੰਨ ਗੁਰੂ ਨਾਨਕ ਸਾਹਿਬ ਉਸ ਵੇਲੇ ਵੀ ਗਏ, ਔਰ ਉਹਦੀ ਰਾਣੀ ਚੰਦਰ ਕਲਾ ਨਾਲ ਸਤਿਗੁਰੂ ਹਿਰਕ ਕਰਨ ਵਾਸਤੇ ਗਏ। ਪੁੱਤਰ ਵਿਆਹਿਆ, ਰਾਜਕੁਮਾਰ ਰਾਜ ਦਾ ਮਾਲਕ ਬਣਿਆ, ਔਰ ਉਹਦੀ ਘਰਵਾਲੀ ਚੰਦਰਕੰਤਾ, ਜਦੋਂ ਉਹਨੂੰ ਆਖਿਆ ਧੀਏ ਤੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕ, ਜਵਾਨੀ ਦਾ ਹੁਸਨ ਰਾਜ ਮਤ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ, ਉਸਨੇ ਆਖਿਆ ਮੈਂ ਫਕੀਰਾਂ ਅੱਗੇ ਸਿਰ ਨਵਾਵਾਂ, ਮੈਂ ਬਾਦਸ਼ਾਹ ਦੀ ਰਾਣੀ ਔਰ ਸੰਗਲਾਦੀਪ ਦੀ ਰਾਣੀ ਹੋ ਕੇ ਮੈਂ ਕਿਵੇਂ ਮੱਥਾ ਟੇਕਾਂ, ਜਵਾਨੀ ਦਾ ਮਾਣ ਸੀ। ਆਖਿਆ ਨਹੀਂ ਧੀਏ ਨੂੰ ਤੂੰ ਨਹੀਂ ਮੇਰੇ ਪਾਤਸ਼ਾਹ ਨੂੰ ਜਾਣਦੇ, ਇਸ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਕਰੇ ਮੱਕਾ ਵੀ ਘੁੰਮ ਘੁੰਮ ਕੇ ਪ੍ਰਣਾਮ ਕਰਦਾ, ਕਦੇ ਕਾਬਲ ਵਿੱਚ ਕੰਧ ਵੀ ਦੌੜ ਕੇ ਗੁਰੂ ਨਾਨਕ ਸਾਹਿਬ ਦੀਆਂ ਪਰਿਕਰਮਾ ਕਰਦੀ ਹੈ। ਬੜੇ ਬੜੇ ਚੂਨਾ ਗੱਚ ਮਕਾਨ ਜਿਹੜੇ ਵੇਖੇ ਸੀ ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੈਂ ਢਹਿੰਦੇ ਵੇਖੇ, ਮੇਰੀ ਇਹ ਧੀਏ ਫੜ ਗੁਰੂ ਨਾਨਕ ਸਾਹਿਬ ਦੇ ਚਰਨ, ਜੋ ਬਚਨ ਹੋਏ। ਵਾਰਾਂ ਵਧੀਕ ਦੀਆਂ ਪਹਿਲੀਆਂ ਦੋ ਪੌੜੀਆਂ ਕਰੇ ਪੜ੍ਹਨ ਵਾਲਿਆਂ ਵੀਰਾਂ ਨੂੰ ਜ਼ਰੂਰ ਯਾਦ ਹੋਵੇ, ਸੱਸ ਨੇ ਜੋ ਉਪਦੇਸ਼ ਦਿੱਤਾ ਨੌ ਨੂੰ, ਉਹ ਤੰਗੀ ਪੈ ਉਹ ਹਰੀ ਗਹਿਰੀ ਗੰਭੀਰੀ, ਸੱਸੜ ਸੋਹੀਆ ਕੇਵਕਾਰੀ ਨਿਵੜ ਨਾ ਜਾਏ ਥਾਣੀ, ਗੱਚ ਜੇ ਲੱਗਾ ਗਿੜ ਵੜੀ। ਪਹਿਲੋਂ ਨੌ ਵੱਲੋਂ ਹੁਣ ਸੱਸ ਉਪਦੇਸ਼ ਦਿੰਦੀ ਹੈ, ਗੱਚ ਜੇ ਲੱਗਾ ਗਿੜ ਵੜੀ ਸਖੀਏ ਧੌਲ ਹਰੀ, ਸੇ ਪੀ ਟਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਾਣੀ, ਕਰੇ ਜਵਾਨੀ ਦਾ ਮਾਣ ਨਾ ਕਰ। ਧੰਨ ਗੁਰੂ ਨਾਨਕ ਸਾਹਿਬ, ਉਹ ਮਕਾਨ ਵੀ ਗੁਰੂ ਨਾਨਕ ਦੇ ਚਰਨਾਂ 'ਤੇ ਝੁਕੇ ਜਿਨ੍ਹਾਂ ਨੂੰ ਚੂਨਾ ਲੱਗਾ ਹੋਇਆ ਸੀ, ਚੂਨਾ ਗੱਚ ਮਜ਼ਬੂਤ ਮਕਾਨ ਹੈ। ਏਡੀ ਸ਼ਰਧਾ ਭਾਵਨਾ ਦੇ ਬੋਲ ਮੈਂ ਜਦੋਂ ਅੱਜ ਆਪਣੇ ਵੀਰਾਂ ਨੂੰ ਸੁਣਦਾ ਅਤੇ ਇਤਿਹਾਸ ਪੜ੍ਹਦਾ ਉਹਨਾਂ ਵੀਰਾਂ ਦਾ, ਮੈਂ ਹੈਰਾਨ ਹੋ ਜਾਂਦਾ ਵੀ ਕਿਸੇ ਗੈਰ ਧਰਮ ਦਾ ਹਿੰਦੂ ਵੀਰ ਕੋਈ ਗੱਲ ਕਰੇਗਾ ਉਹਦੇ ਮਨ 'ਚ ਸ਼ਰਧਾ ਹੋਵੇਗੀ ਮੇਰੇ ਗੁਰਦੇਵ ਦੇ ਪ੍ਰਤੀ। ਤੁਸੀਂ ਕੋਈ ਮਾੜਾ ਬੋਲ ਨਹੀਂ ਕਰੇ ਬੋਲਦਾ ਸੁਣੋਗੇ, ਜੇ ਕੋਈ ਭੁਲੇਖੇ ਦਾ ਸ਼ਿਕਾਰ ਹੋਵੇ ਤਾਂ ਗੱਲ ਵੱਖਰੀ ਹੈ। ਮੁਸਲਮਾਨ ਤਾਰੀਫ ਲਿਖਦੇ ਨੇ, ਬੜੇ ਬੜੇ ਮੁਸਲਮਾਨ ਲਿਖਾਰੀ ਗੁਰੂ ਨਾਨਕ ਸਾਹਿਬ ਦੀ ਤਾਰੀਫ ਲਿਖਦੇ ਨੇ, ਜਦੋਂ ਸਿੱਖ ਕਲਮ ਚੁੱਕੇਗਾ ਉਹ ਮੇਰੇ ਗੁਰੂ ਦਾ ਨਿੰਦਕ ਬਣ ਕੇ ਲਿਖੇਗਾ ਵੀ ਇਉਂ ਨਹੀਂ ਹੋ ਸਕਦਾ ਤੇ ਆਹ ਨਹੀਂ ਹੋ ਸਕਦਾ, ਮੱਕਾ ਫਿਰਿਆ ਹੀ ਨਹੀਂ, ਬਾਲੇ ਦਾ ਤਾਂ ਵੈਸੇ ਕਈ ਸਾਲਾਂ ਤੋਂ ਅਸੀਂ ਭੋਗ ਪਾ ਦਿੱਤਾ ਹੈ, ਭਾਈ ਬਾਲੇ ਦਾ ਭੋਗ ਤਾਂ ਅਸੀਂ ਬੜੇ ਚਿਰ ਦਾ ਪਾਇਆ ਵੀ ਉਹ ਹੈ ਨਹੀਂ। ਔਰ ਅਸੀਂ ਗੁਰੂ ਕੇ ਪਵਿੱਤਰ ਇਤਿਹਾਸ ਨੂੰ, ਮੈਂ ਹੈਰਾਨ ਹੋ ਗਿਆ ਕਿ ਭੋਗ 'ਤੇ ਗਿਆ ਤੁਹਾਨੂੰ ਕਿਹਦੀਆਂ ਕਿਹਦੀਆਂ ਗੱਲਾਂ ਦੱਸਾਂ। ਕੌਮ ਦਾ ਜਥੇਦਾਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬਾਬਾ ਗੁਰਨਾਮ ਸਿੰਘ ਜੀ ਭਾਈ ਕੀ ਡਰੋਲੀ ਵਾਲੇ ਕਾਰ ਸੇਵਾ ਵਾਲੇ, ਉਹਨਾਂ ਦਾ ਰਿਸ਼ਤੇਦਾਰ ਗੁਜਰ ਗਿਆ, ਮੈਨੂੰ ਫੋਨ ਕੀਤਾ ਵੀ ਜ਼ਰੂਰ ਆਇਓ, ਬੜਾ ਪਿਆਰ ਉਹਨਾਂ ਨਾਲ। ਉੱਥੇ ਗਏ ਤਾਂ ਮੇਰੇ ਤੋਂ ਪਹਿਲਾਂ ਬੋਲ ਰਹੇ ਸਨ, ਉਹ ਇਲਾਕੇ ਦਾ ਵੱਡਾ ਭਾਰੀ ਇਕੱਠ ਹੋਇਆ, ਉਹ ਬੋਲਦੇ ਕਹਿ ਰਹੇ ਸਨ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਮਿਥਿਹਾਸਕ ਕਹਾਣੀਆਂ ਲਿਖੀਆਂ ਨੇ, ਮਿਥਿਹਾਸਕ, ਤੁਸੀਂ ਦਸਮ ਦੀ ਤਾਂ ਗੱਲ ਹੀ ਛੱਡੋ, ਇਸ ਗੁਰੂ ਗ੍ਰੰਥ ਸਾਹਿਬ 'ਚ ਜਥੇਦਾਰ ਕੌਮ ਦਾ ਕਹਿ ਰਿਹਾ, ਇਸ ਗੁਰੂ ਗ੍ਰੰਥ ਸਾਹਿਬ 'ਚ ਬੜੀਆਂ ਮਿਥਿਹਾਸਕ ਸਟੋਰੀਆਂ ਲਿਖੀਆਂ ਨੇ, ਮਿਥਿਹਾਸ। ਜੇ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਕੋਲ ਹੈ ਮੇਰਾ ਸਤਿਗੁਰੂ, ਅਤੇ ਇਹਦੇ ਵਿੱਚ ਵੀ ਮਿਥਿਹਾਸਕ ਕਹਾਣੀਆਂ ਲਿਖੀਆਂ ਗਈਆਂ, ਫਿਰ ਤੁਸੀਂ ਸੱਚ ਲੱਭਣਾ ਕਿੱਥੋਂ? ਦੱਸੋ, ਤੁਹਾਨੂੰ ਕਿਤੇ ਸੱਚ ਲੱਭਣ ਦੀ ਗੁੰਜਾਇਸ਼ ਹੈ? ਅਸੀਂ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਦੀ ਸਿਫਤ ਕਰਦੇ ਹਾਂ ਤਾਂ ਫਿਰ ਨਿੰਦਿਆ ਕਿਹਦੀ ਹੋਵੇਗੀ? ਨਿੰਦਕ ਕਿੱਥੋਂ ਲੱਭੋਗੇ? ਵੱਡੇ ਵੱਡੇ ਲਿਖਾਰੀ ਗੈਰ ਧਰਮ ਦੇ, ਉਹ ਮੇਰੇ ਸਤਿਗੁਰੂ ਦੀ ਉਸਤਤ ਲਿਖਣ, ਅਸੀਂ ਕੌਮ ਦੇ ਆਗੂ ਅਤੇ ਸਾਡੀ ਕਲਮ ਚੱਲੇ, ਅਤੇ ਅਸੀਂ ਜਿੰਨੀਆਂ ਗੁਰੂ ਕੀਆਂ ਸਾਖੀਆਂ ਨਾ ਵੀ ਪੜ੍ਹਨੀਆਂ ਨਾ ਪੈਣ। ਹੁਣ ਕੌਣ ਮਿਹਨਤ ਕਰੇ, ਕੌਣ ਇੰਨਾ ਯਤਨ ਕਰੇ ਗ੍ਰੰਥ ਪੜ੍ਹੇ? ਜਿੰਨੀਆਂ ਗੁਰੂ ਕੀਆਂ ਸਾਖੀਆਂ ਨੇ, ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਪ੍ਰਕਰਣ ਨੇ, ਜਿੰਨੀਆਂ ਉਥਾਨਕਾਂ ਨੇ, ਅਸੀਂ ਇੱਕੋ ਹੀ ਗੱਲ ਮੁਕਾ ਦਿੱਤੀ ਵੀ ਐਵੇਂ ਸਟੋਰੀਆਂ ਹੀ ਬਣੀਆਂ ਹੋਈਆਂ, ਕੋਈ ਗੱਲ ਨਹੀਂ। ਇੱਥੇ ਕਿ ਜੇ ਸਿਖਾਣ ਖਲੋਤਾ ਵੀ ਕੋਈ ਕਰਨਾ ਹੀ ਨਾ ਕੁਛ ਪਵੇ ਅਤੇ ਸਭ ਕੁਝ ਇੱਥੇ ਹੀ ਭੋਗ ਪਾ ਦਿਓ ਵੀ ਮਿਥਿਹਾਸ ਲਿਖਿਆ ਹੈ। ਮੈਂ ਪਿਛਲੇ ਦਿਨ ਹੈਰਾਨ ਹੋਇਆ, ਤੁਸੀਂ ਵੀ ਅਖਬਾਰ ਪੜ੍ਹਿਆ ਹੋਵੇਗਾ, ਤੁਹਾਡੇ ਮੈਂ ਕਨੇਡਾ ਵਿੱਚ ਹੈ, ਸਰੀ ਸਾਂ, ਅਖਬਾਰ 'ਚ ਪੜ੍ਹਿਆ ਵੀ ਦੁਬਈ ਦੀ ਧਰਤੀ 'ਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ 'ਤੇ ਗਏ ਵਿਸਾਖੀ ਪੁਰਬ ਮਨਾਉਣ ਵਾਸਤੇ। ਉਹਨਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਦਾ ਜ਼ਿਕਰ ਕੀਤਾ, ਜਿੱਥੇ ਸਿੱਖਾਂ ਦਾ ਵਿਸਾਖੀ ਦਾ ਜੋੜ ਮੇਲਾ ਸ਼ੁਰੂ ਹੋਇਆ, ਸਿੱਖਾਂ ਦਾ ਮੁੱਢਲਾ ਤੀਰਥ ਸ੍ਰੀ ਗੋਇੰਦਵਾਲ ਸਾਹਿਬ, ਜਿੱਥੇ ਭਾਈ ਪਾਰੋ ਜੀ ਬ੍ਰਹਮ ਗਿਆਨੀ ਨੇ ਬੇਨਤੀ ਕੀਤੀ, ਦਾਤਾ ਗਾਹੇ ਬਗਾਹੇ ਸੰਗਤਾਂ ਆਉਂਦੀਆਂ ਨੇ ਰੋਜ਼ ਦਰਸ਼ਨ ਕਰਕੇ ਮੁੜ ਜਾਂਦੀਆਂ ਨੇ, ਅੱਜ ਕੱਲ੍ਹ ਵਰਗੇ ਸਾਧਨ ਨਹੀਂ ਸਨ, ਪੈਦਲ ਚੱਲ ਚੱਲ ਕੇ ਆਉਣਾ, ਗੱਡੀਆਂ 'ਤੇ ਆਉਣਾ, ਊਠਾਂ 'ਤੇ ਆਉਣਾ, ਰੇਹੜੀਆਂ 'ਤੇ ਆਉਣਾ, ਇਹੋ ਜਿਹੇ ਵਿਖੜੇ ਪੈਂਡੇ ਸਨ, ਅਤੇ ਸਿੱਖ ਦਰਸ਼ਨ ਕਰਨ ਵਾਸਤੇ ਆਉਂਦੇ ਚੱਲ ਕੇ। ਪਰ ਦਾਤਾ ਜੇ ਕਿਤੇ ਇੱਕ ਦਿਨ ਨੀਯਤ ਕੀਤਾ ਜਾਵੇ ਨਾ ਤਾਂ ਸਾਰੀਆਂ ਸੰਗਤਾਂ ਉਸ ਦਿਨ 'ਤੇ ਪਹੁੰਚ ਸਕਣ ਅਤੇ ਸੰਗਤਾਂ ਦਾ ਜੋੜ ਮੇਲ ਬਣ ਸਕੇ। ਸਤਿਗੁਰਾਂ ਨੇ ਬੇਨਤੀ ਪ੍ਰਵਾਨ ਕੀਤੀ ਭਾਈ ਪਾਰੋ ਦੀ, ਵਿਸਾਖੀ ਵਾਲੇ ਦਿਨ ਦਾ ਪੁਰਬ ਨੀਯਤ ਕਰ ਦਿੱਤਾ, ਵਿਸਾਖੀ ਦਾ ਜੋੜ ਮੇਲਾ ਗੋਇੰਦਵਾਲ ਸਾਹਿਬ ਤੋਂ ਸ਼ੁਰੂ ਹੋਇਆ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕੀਤਾ। ਉਹ ਤੀਰਥ ਅਸਥਾਨ ਸਿੱਖਾਂ ਦਾ ਜਿਹਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ, ਪਹਿਲਾ ਤੀਰਥ ਅਸਥਾਨ ਦਾਤੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹੱਥੀਂ ਤਿਆਰ ਕਰਵਾਇਆ, ਅਤੇ 84 ਪੌੜੀਆਂ ਵਾਲੀਆਂ, ਅੱਜ ਵੀ ਤੁਸੀਂ ਉੱਥੇ ਜਾਓ ਨਾ, ਹਰ ਪੌੜੀ 'ਤੇ ਤਰਤੀਬਵਾਰ ਨੰਬਰ ਲਿਖੇ ਹੋਏ ਨੇ, 84 ਪੌੜੀਆਂ ਵਾਲਾ ਸ੍ਰੀ ਬੌਲੀ ਸਾਹਿਬ ਦਾ ਤੀਰਥ ਸਥਾਪਨ ਕੀਤਾ, ਅਤੇ ਆਗਿਆ ਕੀਤੀ ਜਿਹੜਾ ਗੁਰੂ ਕਾ ਸਿੱਖ ਕੋਈ ਆਵੇ, ਸ਼ਰਧਾ ਭਾਵਨਾ ਨਾਲ ਸਣੇ ਕੇ ਅਸੀਂ ਚੁੱਭਾ ਲਾ ਕੇ ਇੱਕ ਪੌੜੀ 'ਤੇ ਬੈਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰੇ, ਉਹਦੀ 1,00,000 ਜੂਨ ਕੱਟੀ ਜਾਵੇਗੀ, ਜਿਹੜਾ 2 ਕਰੇ ਉਹਦੀਆਂ 2,00,000, ਅਤੇ ਜਿਹੜਾ 84 ਕਰੇ ਉਹ ਜੰਮਣ ਮਨ ਤੋਂ ਰਹਿਤ ਹੋ ਜਾਵੇਗਾ। ਸਿੰਘ ਸਾਹਿਬ ਜੀ ਦੇ ਵਖਿਆਨ ਤੋਂ ਬਾਅਦ ਤੁਹਾਡੇ ਅਖਬਾਰ ਇਹ ਗੱਲ ਕਹਿੰਦੇ ਨੇ, ਇੱਕ ਵੀਰ ਉਹ ਵੀ ਸਟੇਜ 'ਤੇ ਆਣ ਬੈਠਾ ਜਿਹਨੇ ਕੇਵਲ ਕਿਤਾਬ ਹੀ ਪੜ੍ਹੀ ਹੈ, ਉਸਨੇ ਆਖਿਆ ਜੋ ਹੈੱਡ ਗ੍ਰੰਥੀ ਸਾਹਿਬ ਕਹਿ ਕੇ ਨੇ ਸਾਰਾ ਕੁਫਰ ਹੈ, ਇਹ ਬਿਲਕੁਲ ਝੂਠ ਹੈ, ਕੋਈ 84 ਕੱਟਣ ਵਾਲਾ ਸਥਾਨ ਨਹੀਂ ਗਾ, ਕੋਈ 84 ਪਾਠ ਕਰਨ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਗੀ, ਕੋਈ ਐਸੀ ਗੱਲ ਨਹੀਂ। ਔਰ ਕਹੇ ਹੋਏ ਬਚਨਾਂ ਦੇ ਪਾਣੀ ਫੇਰ ਕੇ ਅਸੀਂ ਐਨ ਗੁਰੂ ਕੇ ਸੱਚੇ ਸੁੱਚੇ ਸਿੱਖ ਬਣ ਕੇ ਵਿਖਾਇਆ ਵੀ ਅਸੀਂ ਸਾਰਾ ਕੰਮ ਕਰ ਦਿੱਤਾ ਹੈ। ਤੁਸੀਂ ਦੱਸੋ ਵੀ ਜੇ ਤੁਹਾਡੀ ਕੌਮ ਦੇ ਪ੍ਰਚਾਰਕਾਂ ਦੇ ਹਾਲ ਹੋਵੇ, ਤੁਸੀਂ ਆਸ ਕਿੱਥੋਂ ਕਰੋਗੇ ਵੀ ਸਾਨੂੰ ਸਿੱਖ ਇਤਿਹਾਸ ਕਿੱਥੋਂ ਮਿਲੇਗਾ, ਕਿੱਧਰ ਨੂੰ ਜਾਵੇਗੀ ਇਹ ਕੌਮ ਹੈ? ਔਰ ਸਤਿਗੁਰੂ ਦਾ ਏਡਾ ਸੁਨਹਿਰੀ ਇਤਿਹਾਸ ਹੈ ਅਤੇ ਅਸੀਂ ਸਾਡਾ ਸਾਰਾ ਢਿੱਲ ਲੱਗ ਰਿਹਾ ਸਿੱਖਾਂ ਦਾ, ਅਸੀਂ ਇਸ ਇਤਿਹਾਸ ਨੂੰ ਇਤਿਹਾਸ ਨਹੀਂ ਰਹਿਣ ਦੇਣਾ, ਇਹ ਵੀ ਕਹਿਣਾ ਸ਼ੁਰੂ ਕਰਤਾ ਵੀ ਹੁਣ ਇਹਦੇ 'ਚ ਮਿਥਿਹਾਸ ਲਿਖਿਆ ਹੋਇਆ ਹੈ। ਦਸਮ ਦਾ ਕੋਈ ਬਾਣੀ ਦਾ ਰੌਲਾ ਨਹੀਂ ਗਾ, ਨਾ ਕਿਸੇ ਨੇ ਪੜ੍ਹਨੀ ਹੈ, ਨਾ ਇਹਨਾਂ ਨੇ ਜਿਹੜੇ ਰੌਲਾ ਪਾਉਂਦੇ ਇਹਨਾਂ ਨੇ ਨਾ ਪੜ੍ਹੀ ਹੈ ਨਾ ਪੜ੍ਹਨੀ ਹੈ।
ਤੁਸੀਂ ਅੱਜ ਦਸਮ ਦੀ ਗੱਲ ਦਾ ਫੈਸਲਾ ਕਰ ਲਓ ਜੇ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਟਿੱਪਣੀ ਨਾ ਕਰਨ, ਮੈਂ ਤੁਹਾਡੇ ਤੋਂ ਜੋ ਡਨ ਕਹੋ ਮੈਂ ਭਰਨ ਨੂੰ ਤਿਆਰ ਹੈ। ਇਹ ਤਾਂ ਤਰਤੀਬਵਾਰ ਸਾਰਾ ਕੁਝ ਚੱਲਦਾ, ਕਦੇ ਭਾਈ ਗੁਰਦਾਸ ਦੀਆਂ ਵਾਰਾਂ ਤੇ ਕਿੰਤੂ ਪ੍ਰੰਤੂ, ਕਦੇ ਭਾਈ ਨੰਦ ਲਾਲ ਦੀ ਬਾਣੀ ਤੇ ਕਿੰਤੂ ਪ੍ਰੰਤੂ। ਮੈਂ ਇੰਗਲੈਂਡ ਦੀ ਧਰਤੀ ਤੇ ਗ੍ਰੇਵ ਏਜੈਂਟ ਸ਼ਹਿਰ ਹੈ, ਤੁਸੀਂ ਸ਼ਹਿਰ ਸਾਰੇ ਜਾਣਦੇ ਹੋਵੋ। ਗਿਆਨੀ ਅਮਰੀਕ ਸਿੰਘ ਸਾਹਿਬ ਜੀ ਵੀ ਇੰਗਲੈਂਡ ਪਹਿਲੀ ਵਾਰ ਸਾਡੀ ਮੁਲਾਕਾਤ ਹੋਈ ਸੀ, ਬੜੀ ਗੁਰੂ ਕੀ ਇਹਨਾਂ ਤੇ ਕਿਰਪਾ ਹੈ। ਗ੍ਰੇਵ ਏਜੈਂਟ ਸ਼ਹਿਰ ਮੈਂ ਕਥਾ ਕਰਨ ਵਾਸਤੇ ਰਿਹਾ ਇੱਕ ਹਫ਼ਤਾ, ਬੜੀ ਗੁਰੂ ਕੀ ਕਿਰਪਾ, ਇੱਕੋ ਹੀ ਗੁਰਦੁਆਰਾ ਹੈ, ਬੜੀ ਚੜ੍ਹਦੀ ਕਲਾ ਵਾਲੇ ਸਿੰਘ ਨੇ, ਹੁਣ ਦਾ ਤਾਂ ਮੈਨੂੰ ਪਤਾ ਨਹੀਂ 5-6 ਸਾਲ ਹੋ ਗਏ ਗਏ ਨੂੰ। ਉੱਥੇ ਇੱਕ ਛੋਟਾ ਜਿਹਾ ਟ੍ਰੈਕਟ ਜਿਹਾ ਛਪਿਆ ਹੋਇਆ ਮੈਂ ਪੜ੍ਹਿਆ, ਜਿਸ ਦੇ ਉੱਪਰ ਲਿਖਿਆ ਹੋਇਆ ਵੀ ਮੈਂ ਉਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੈ ਜਿੱਦਣ ਇਹਨਾਂ ਵਿੱਚੋਂ ਜਿਹੜੇ ਭਗਤ ਕਹਿੰਦੇ ਹੋ ਤੁਸੀਂ, ਕਹਿੰਦੇ ਹੋ ਦਸਾਂ ਗੁਰੂਆਂ ਦੀ ਜੋਤ। ਇਸ ਤੋਂ ਕਈ ਵਾੜੇ ਨੇ ਜੋ ਉਹਦੇ ਸ਼ਬਦ ਮੈਂ ਬੇਨਤੀ ਕਰ ਰਿਹਾ, ਜਾਤੀ ਦਾ ਖਿਆਲ ਕਰਨਾ, ਮੁਆਫ਼ ਕਰਨਾ। ਉਹਨੇ ਆਖਿਆ ਜੋ ਨੀਵੀਂ ਤੋਂ ਨੀਵੀਂ ਜਾਤ ਦਾ ਕੋਈ ਜੁਲਾਹਾ ਸੇ, ਕੋਈ ਚੁਮਿਆਰ, ਕੋਈ ਕਿਸੇ ਜਾਤੀ ਨਾਲ ਸੰਬੰਧ ਰੱਖਣ ਵਾਲਾ, ਸਾਰੇ ਦੇ ਸਾਰੇ ਵਿੱਚ ਵਾੜ ਦਿੱਤੇ। ਕੋਈ ਭੱਟ ਲਿਆ ਕੇ ਵਾੜ ਦਿੱਤੇ, ਕੋਈ ਕਿਤੇ ਲੈ ਆਉਂਦਾ, ਕੋਈ ਕਿਤੇ ਲੈ ਆਉਂਦਾ। ਅੱਜ ਸਿੱਖ ਕਹਿੰਦਾ ਦਸਾਂ ਗੁਰੂਆਂ ਦੀ ਜੋਤ ਹੈ, ਦੱਸੋ ਮੈਨੂੰ ਵੀ ਦਸਾਂ ਗੁਰੂਆਂ ਦੀ ਜੋਤ ਕਿਵੇਂ ਹੋ ਸਕਦੀ ਹੈ। ਮੈਂ ਉਸ ਦਿਨ ਮੱਥਾ ਟੇਕਾਂਗਾ ਜਿੱਦਣ ਇਹ ਸਾਰੇ ਵਿੱਚੋਂ ਕੱਢ ਦਿੱਤੇ ਜਾਣਗੇ। ਥੱਲੇ ਉਹਦੇ ਇਹ ਲਿਖਿਆ, ਤੁਸੀਂ ਕਹਿੰਦੇ ਹੋ ਭਾਈ ਗੁਰਦਾਸ ਗੁਰੂ ਅਰਜਨ ਸਾਹਿਬ ਦਾ ਮਾਮਾ ਲੱਗਦਾ, ਨਹੀਂ ਇਹ ਗੱਲ ਨਹੀਂ ਹੋ ਸਕਦੀ। ਉਹ ਪਿਰਥੀ ਚੰਦ ਦਾ ਮਾਮਾ ਹੋ ਸਕਦਾ ਹੈ, ਗੁਰੂ ਅਰਜਨ ਦੇਵ ਦਾ ਮਾਮਾ ਨਹੀਂ ਹੋ ਸਕਦਾ। ਜੋ ਲਿਖਿਆ ਕਹਿੰਦਾ ਇਹ ਭਾਈ ਗੁਰਦਾਸ ਨੇ ਆਪਣੇ ਵੱਲੋਂ ਲਿਖਿਆ, ਮੈਂ ਉਹਨਾਂ ਚਿਰ ਮੱਥਾ ਟੇਕਣ ਨੂੰ ਤਿਆਰ ਨਹੀਂ, ਤੇ ਨਾ ਜਿਹੜੀ ਤੁਸੀਂ ਅਰਦਾਸ ਕਰਦੇ ਹੋ ਇਸ ਅਰਦਾਸ ਕਰਨ ਨੂੰ ਤਿਆਰ ਹਾਂ। ਉੱਥੇ ਛੋਟੇ ਛੋਟੇ ਪੰਫਲੈਟ ਜੇ ਬਣਾ ਕੇ, ਟਰੈਕਟ ਜੇ ਬਣਾ ਕੇ ਰੱਖੇ ਹੋਏ, ਮੈਂ ਗੁਰਦੁਆਰਿਆਂ ਨੂੰ ਵਿਖਾਏ ਵੀ ਹੁਣ ਤੱਕ ਅਸਰ ਕੋਈ ਨਹੀਂ ਰਹਿ ਗਈ। ਏਡੀ ਸਾਡੇ ਤੇ ਪਤਾ ਨਹੀਂ ਗੁਰੂ ਦੀ ਕਰੋਪੀ ਹੋ ਗਈ, ਜਿੱਡਾ ਵੱਡਾ ਸਾਡੇ ਕੋਲ ਸੁਨਹਿਰੀ ਇਤਿਹਾਸ ਹੈ ਕਿਸੇ ਕੌਮ ਦੇ ਕੋਲ ਨਹੀਂ। ਜੇ ਮੁਸਲਮਾਨ ਵੀਰਾਂ ਨਾਲ ਕਈ ਵਾਰ ਮਿਲਦੇ ਨੇ, ਉਹਨਾਂ ਦੇ ਨਾਲ ਵਿਚਾਰਾਂ ਕਰੀਦੀਆਂ, ਤੇ ਇੱਕ ਗੱਲ ਦਾ ਵੀ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ, ਮੈਂ ਦੰਦੀਆਂ ਠਿਣਕਣ ਵਾਲੀ ਗੱਲ ਹੁੰਦੀ ਹੈ। ਹਿੰਦੂ ਵੀਰ ਸਿਆਣੇ ਨਾਲ ਸਲਾਹ ਕਰੋ, ਉਹ ਲੋਕ ਸਿਰ ਝੁਕਾਉਂਦੇ ਨੇ ਗੁਰੂ ਨਾਨਕ ਦੇ ਚਰਨਾਂ 'ਚ, ਤੁਹਾਡੇ ਸਿੱਖਾਂ ਦੇ ਇਤਿਹਾਸ ਵਰਗਾ ਕੋਈ ਇਤਿਹਾਸ ਨਹੀਂ, ਸਾਡਾ ਇਤਿਹਾਸ ਇਹੋ ਜਿਹਾ ਹੈ। ਲੇਕਿਨ ਐਸਾ ਕੌਮ ਦਾ ਸੁੰਦਰ ਇਤਿਹਾਸ ਵਿਗਾੜਦਾ ਕੌਣ ਹੈ? ਸਾਡੇ ਲੋਕ, ਸਾਡੇ ਲੋਕ ਹੈ, ਸਾਡੇ ਲੋਕ ਵਿਗਾੜ ਰਹੇ ਨੇ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਚੱਲਿਆ, ਸਾਡੇ ਲੋਕਾਂ ਨੇ ਕਿਤਾਬਾਂ ਲਿਖ ਮਾਰੀਆਂ ਵੀ ਬਾਬਾ ਜੁਝਾਰ ਸਿੰਘ ਪਾਣੀ ਪੀਣ ਵਾਸਤੇ ਆਇਆ ਸੀ, ਚਮਕੌਰ ਦੇ ਜੰਗ ਵਿੱਚ ਬਾਬਾ ਪਾਣੀ ਪੀਣ ਵਾਸਤੇ ਆਇਆ। ਗੁਰੂ ਕਾ ਸਾਹਿਬਜ਼ਾਦਾ ਦੱਸੋ ਵੀ ਉੱਥੇ ਮੱਝਾਂ ਚਾਰਨ ਗਿਆ ਸੀ ਵੀ ਉਹਦੇ ਪਾਣੀ ਦੀ ਤੇਹ ਲੱਗ ਗਈ, ਵੀ ਵਾਪਸ ਫਲਾਣਿਆ ਤੂੰ ਡੰਗਰ ਮੋੜੀ ਤੇ ਮੈਂ ਭੱਜ ਕੇ ਘਰੋਂ ਪਾਣੀ ਪੀ ਆਵਾਂ। ਦੱਸੋ ਵੀ ਲੜਾਈ ਤੇ 2.5 ਫੱਟ ਸਿਆਣਿਆਂ ਨੇ ਗਿਣੇ ਨੇ, ਕਹਿਰਾਂ ਦੀ ਸਰਦੀ ਹੈ ਜਦੋਂ ਕਿਤੇ ਵੈਸੇ ਨਹੀਂ ਲੱਗਦੇ। ਪਰ ਕਿੰਨੀ ਗਰਮੀ, ਹੁਣ ਪੰਜਾਬ 'ਚ ਬੜੀ ਗਰਮੀ ਪੈ ਰਹੀ ਹੈ, ਪਰ ਕਿੰਨੀ ਗਰਮੀ ਪੈ ਰਹੀ ਹੋਵੇ, ਬੰਦਾ ਪਿਆਸਾ ਖੇਤੋਂ ਆਇਆ ਹੋਵੇ, ਘਰ ਆਉਂਦਿਆਂ ਨੂੰ ਕੋਈ ਕਲੇ ਕਲੇਸ਼ ਜਾਂ ਗੁਆਂਢੀ ਨਾਲ ਰੌਲਾ ਹੋਵੇ, ਕਦੇ ਉਹਨੇ ਆਖਿਆ ਮੈਂ ਤੇਰੇ ਨਾਲ ਫੇਰ ਆ ਕੇ ਲੜਦਾ, ਮੈਨੂੰ ਪਹਿਲਾਂ ਪਾਣੀ ਪੀ ਲੈਣ ਦੇ? ਕਦੇ ਬੰਦੇ ਨੇ ਪਾਣੀ ਮੰਗਿਆ? ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ, ਉਹ ਮੁਸਲਮਾਨ ਲਿਖਾਰੀ ਜੋਗੀ ਅੱਲਾ ਯਾਰਕਾਂ ਉਹਦੀਆਂ ਲਿਖੀਆਂ ਹੋਈਆਂ ਕਿਤਾਬਾਂ ਕਰੇ ਪੜ੍ਹ ਕੇ ਵੇਖੋ, ਰੋਣ ਆਉਂਦਾ ਹੈ। ਮੁਸਲਮਾਨ ਨੇ ਏਡੇ ਨਿਸ਼ਚੇ ਤੇ ਵਿਸ਼ਵਾਸ ਨਾਲ ਲਿਖਿਆ, ਜਦੋਂ ਸਾਡੇ ਲਾਣੇ ਨੇ ਕਲਮ ਚੁੱਕੀ ਤੇ ਹੱਦ ਮੁਕਾ ਦਿੱਤੇ। ਅਸੀਂ ਕਿਹੜੇ ਇਤਿਹਾਸ ਦੇ ਪੰਨੇ ਨੇ ਜੇ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ, ਤੇ ਕਿੱਥੇ ਗੁਰਬਾਣੀ ਦੇ ਸ਼ਬਦਾਂ ਦਾ? ਹਰ ਸ਼ਬਦ ਦੀ ਉਥਾਨਕ ਹੈ, ਹਰ ਸ਼ਬਦ ਦਾ ਕਾਰਨ ਹੈ ਵੀ ਇਹ ਸ਼ਬਦ ਕਿਉਂ ਬਣਾਇਆ ਗਿਆ, ਇਹ ਬਾਣੀ ਕਿਉਂ ਉਚਾਰੀ ਗਈ, ਕਿਸ ਦੇ ਪ੍ਰਥਾਏ ਉਚਾਰੀ ਹੈ। ਅੱਜ ਅਸੀਂ ਉਹ ਗੱਲਾਂ ਪੜ੍ਹਨ ਦੀ ਬਜਾਏ ਕੋਈ ਗੱਲ ਮੁਕਾਤੀ, ਇਹ ਤਾਂ ਜੀ ਐਵੇਂ ਗੱਲਾਂ ਫਾਲਤੂ ਲਿਖੀਆਂ, ਇਹ ਗੱਲ ਨਹੀਂ ਹੋ ਸਕਦੀ। ਧੰਨ ਗੁਰੂ ਗਰੀਬ ਨਿਵਾਜ ਦੀ ਤੁਰਕੀ ਬਾਣੀ ਤੇ ਵੀ ਆਈ ਸਾਡਾ ਕਿੰਤੂ ਪ੍ਰੰਤੂ ਟੀਕਾ ਟਿੱਪਣੇ। ਅੰਮ੍ਰਿਤ ਦੀ ਵਡਮੁੱਲੀ ਦਾਤ ਹੈ, ਏਡੀ ਪਵਿੱਤਰ ਦਾਤ ਬਾਜਾਂ ਵਾਲੇ ਸਤਿਗੁਰਾਂ ਨੇ ਸਾਨੂੰ ਦਿੱਤੀ ਤੇ ਆਪ ਲਈ। ਜਦੋਂ ਆਪ ਪੰਜਾਂ ਪਿਆਰਾਂ ਤੋਂ ਅੰਮ੍ਰਿਤ ਛਕਣ ਦਾ ਸਮਾਂ ਆਇਆ, ਆਖਿਆ ਮੈਨੂੰ 5 ਚੁਲੇ ਅੰਮ੍ਰਿਤ ਦੇ ਦਿਓ, ਮੈਂ ਸਾਰਾ ਪਰਿਵਾਰ ਸ਼ਹੀਦ ਕਰਵਾਵਾਂਗਾ, ਮੈਨੂੰ 5 ਚੁਲੇ ਅੰਮ੍ਰਿਤ ਦੇ ਦਿਓ। ਅੱਜ ਸਿੱਖ ਪੁੱਛਦਾ, ਸਿੱਖ ਨਾ ਮੁਸਲਮਾਨ ਪੁੱਛਦਾ ਹੈ, ਨਾ ਹਿੰਦੂ ਪੁੱਛਦਾ ਹੈ, ਈਸਾਈ ਨੂੰ ਤਾਂ ਪੁੱਛਣ ਦੀ ਵੈਸੇ ਲੋੜ ਕੋਈ ਨਹੀਂ। ਗੈਰ ਧਰਮ ਦਾ ਬੰਦਾ ਸਾਡੇ ਤੇ ਟੀਕਾ ਟਿੱਪਣੀ ਨਹੀਂ ਕਰੇਗਾ। ਸਾਡਾ ਭਾਈਚਾਰਾ ਇਹ ਗੱਲ ਕਹਿੰਦਾ ਵੀ ਦੱਸੋ ਕਿੱਥੇ ਲਿਖਿਆ 5 ਬਾਣੀਆਂ ਪੜ੍ਹੋ, ਕਿੱਥੇ ਲਿਖਿਆ ਦੱਸੋ 5 ਬਾਣੀਆਂ, ਕਿੱਥੇ ਲਿਖਿਆ ਗੁਰੂ ਸਾਹਿਬ ਨੇ ਦੱਸੋ ਅੰਦਰ ਕੀ ਕੀਤਾ, ਕਿੰਨੇ ਤੁਹਾਨੂੰ ਆਖਿਆ ਵੀ 5 ਪਿਆਰਾਂ ਦੇ ਸਿਰ ਲੈ ਗਏ ਨੇ। ਕਈਆਂ ਨੇ ਤਾਂ ਇੱਥੇ ਭੋਗ ਪਾਤਾ ਵੀ ਅੰਦਰ ਜੋ ਹੋਇਆ ਠੀਕ ਆ ਜੀ, ਤੰਬੂ ਵਿੱਚ ਹੋਇਆ, ਪਰਦੇ ਵਿੱਚ ਹੋਇਆ, ਆਪਾਂ ਨੂੰ ਕੀ ਪਤਾ ਅੰਦਰ ਕੀ ਹੋਇਆ, ਤੁਸੀਂ ਗੱਲ ਹੀ ਛੱਡੋ ਜੀ, ਪੰਜ ਪਿਆਰਿਆਂ ਦੇ ਸਿਰ ਦੀ ਗੱਲ ਛੱਡੋ। ਜੇ ਅੰਦਰ ਕੁਛ ਵੀ ਨਹੀਂ ਹੋਇਆ ਤੇ ਬਾਜਾਂ ਵਾਲਾ ਸਤਿਗੁਰੂ ਸਟੇਜ ਤੇ ਆ ਕੇ ਕਹਿੰਦਾ ਮੈਨੂੰ ਸਿੱਖ ਦੇ ਸਿਰ ਦੀ ਲੋੜ ਹੈ, ਅੰਦਰ ਕੁਛ ਹੋਇਆ ਹੀ ਨਹੀਂ, ਗੁਰੂ ਸਾਡਾ ਝੂਠ ਬੋਲਦਾ ਕੀ, ਸਾਡੇ ਨਾਲ ਧੋਖਾ ਕਰਦਾ ਗੁਰੂ। ਪੰਜਾਂ ਪਿਆਰਿਆਂ ਨੇ ਅੰਦਰ ਜੇ ਸਿਰ ਨਹੀਂ ਲਏ ਤੇ ਫਿਰ ਤਲਵਾਰ ਕਿੱਥੋਂ ਲਿਬੜੀ ਆ ਗਈ, ਕੁਛ ਨਾ ਕੁਛ ਤਾਂ ਹੋਇਆ ਨਾ। ਕਈਆਂ ਨੇ ਆਖਿਆ ਨੇ ਅੰਦਰ ਬੱਕਰੇ ਵੱਧਦੇ ਹੋਏ ਸੀ, ਜੇ ਭਲਾ ਇਹ ਗੱਲਾਂ ਸੀ ਤੇ ਫਿਰ ਸਤਿਗੁਰੂ ਸਟੇਜ ਤੇ ਆ ਕੇ ਕਹਿੰਦੇ ਨੇ ਸਿੱਖਾ ਤੁਸੀਂ ਸਿਰ ਦਿੱਤੇ ਤੇ ਮੈਂ ਤੁਹਾਨੂੰ ਸਰਦਾਰੀਆਂ ਦੇਣਾ ਹੈ, ਸਿਰ ਦੇਣ ਬੱਕਰੇ ਸਰਦਾਰੀਆਂ ਮਿਲਣ ਸਾਨੂੰ। ਏਡਾ ਗੁਰੂ ਝੂਠ ਬੋਲੇ, ਸਾਡਾ ਨਿਸ਼ਚਾ ਨਹੀਂ ਗੁਰੂ ਤੇ ਰਿਹਾ, ਸਾਡਾ ਵਿਸ਼ਵਾਸ ਨਹੀਂ ਗੁਰੂ ਤੇ ਰਿਹਾ, ਇਹ ਤਾਂ ਮੇਰਾ ਸਤਿਗੁਰੂ ਐਸਾ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਸ਼ਰਤ ਆਣ ਮਿਲਾਇਆ। ਗੁਰੂ ਤਾਂ ਬੜਾ ਸਮਰੱਥ ਹੈ, ਗੁਰੂ ਦੇ ਦਰ ਦੇ ਤਾਂ ਕੁੱਤਿਆਂ ਵਿੱਚ ਵੀ ਸ਼ਕਤੀਆਂ, ਗੁਰਸਿੱਖਾਂ ਵਿੱਚ ਤਾਂ ਕਹਿਣਾ ਕੀ ਹੈ, ਬ੍ਰਹਮ ਗਿਆਨੀ ਗੁਰੂ ਕੇ ਪਿਆਰਿਆਂ ਦੇ। ਕਿੰਨੇ ਮੁਰਦਿਆਂ 'ਚ ਜਾਨਾਂ ਪਾਈਆਂ, ਕਿੰਨੇ ਮੁਰਦੇ ਜਿਉਂਦੇ ਕੀਤੇ, ਅੱਜ ਸਾਡਾ ਵਿਸ਼ਵਾਸ ਤੋਂ ਅਸੀਂ ਹੀਣੇ ਹੋ ਗਏ ਤੇ ਤਰਕਵਾਦੀ ਹੋ ਗਏ, ਪੜ੍ਹਨਾ ਕਰੇ ਜਪਜੀ ਸਾਹਿਬ ਨਹੀਂ ਤੇ ਗੱਲਾਂ ਉਸ ਬ੍ਰਹਮ ਗਿਆਨੀ ਮਹਾਂਪੁਰਖ ਦੀਆਂ ਸੁਣਾਉਣੀਆਂ ਜਿਹੜਾ 84 ਪਾਠ ਸ੍ਰੀ ਜਪਜੀ ਸਾਹਿਬ ਦੇ ਰੋਜ਼ਾਨਾ ਕਰਦਾ ਹੈ ਤੇ ਸਾਰਾ ਦਿਨ ਕਲਮ ਲੈ ਕੇ ਲਿਖਦਾ ਗੁਰਬਾਣੀ, ਸਾਰਾ ਦਿਨ ਸਾਰਾ ਦਿਨ ਕਲਮ ਲੈ ਕੇ ਗੁਰਬਾਣੀ ਲਿਖਦਾ। ਚਾਰ ਸਰੂਪ ਉਹਨੇ ਲਿਖੇ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੱਚੇ ਮਲਿਆਂ ਦੇ ਬੇਰ ਤੋੜ ਤੋੜ ਕੇ ਖਾ ਕੇ, ਤੇ ਅੱਜ ਵੀ ਦਮਦਮੇ ਸਾਹਿਬ ਜਾਓ ਇੱਕ ਘੜਾ ਪਾਣੀ ਵਾਲਾ ਇੱਕ ਘੜਾ ਬੇਰਾਂ ਵਾਲਾ, ਅੱਜ ਵੀ ਦੀਵਾਰ 'ਚ ਘਰੇ ਉਸੇ ਤਰ੍ਹਾਂ ਮੌਜੂਦ ਨੇ। ਭੋਰੇ 'ਚ ਬੈਠ ਕੇ ਗੁਰਬਾਣੀ ਲਿਖਦਾ ਬਾਬਾ ਦੀਪ ਸਿੰਘ, ਉਹਨੇ ਅਰਬੀ ਭਾਸ਼ਾ ਵਿੱਚ ਵੀ ਇੱਕ ਸਰੂਪ ਗੁਰਬਾਣੀ ਦਾ ਲਿਖਿਆ ਤੇ ਜਿਸ ਬਾਣੀ 'ਤੇ ਅਸੀਂ ਕਿੰਤੂ ਪਰੰਤੂ ਕਰਦੇ ਹਾਂ ਦਸਮ ਦੀ ਬਾਣੀ ਵੀ ਉਹਨੇ ਲਿਖੀ। ਜੇ ਕਿਸੇ ਵੀਰ ਨੇ ਦਰਸ਼ਨ ਕਰਨੇ ਹੋਣ ਦਮਦਮਾ ਸਾਹਿਬ ਜਾਓ, ਬਾਬਾ ਜੀ ਦਾ ਸੁੰਦਰ ਪੋਥੀ ਵੱਡੀ ਹੈ, ਗੁਟਕਾ ਸਾਹਿਬ ਸੁੰਦਰ ਗੁਟਕਾ ਹੈ, ਸਾਰੀ ਬਾਣੀ ਚੰਡੀ ਚਰਿੱਤਰ ਤੇ ਤ੍ਰਿਆ ਚਰਿੱਤਰ ਉਸ ਗੁਟਕੇ ਦੇ ਵਿੱਚ ਨੇ, ਔਰ ਜਾ ਕੇ ਜਦੋਂ ਮਰਜ਼ੀ ਦਰਸ਼ਨ ਕਰੋ। ਜਿਸ ਮਹਾਂਪੁਰਖ ਨੇ ਆਪਣਾ ਏਡੀ ਵੱਡੀ ਕੁਰਬਾਨੀ ਤੇ ਗੁਰੂ ਤੋਂ ਪੜ੍ਹਿਆ ਹੋਇਆ, ਅਸੀਂ ਤਾਂ ਗਾਂਹ ਹੁਣ ਗਾਂਹ ਪੜ੍ਹਦੇ ਨੇ ਲੋਕਾਂ ਤੋਂ, ਪਤਾ ਨਹੀਂ ਕਿਹੜੇ ਪ੍ਰੋਫੈਸਰ ਨੇ ਸਾਨੂੰ ਪੜ੍ਹਾਉਣਾ ਤੇ ਕਿੰਨੇ ਸਾਨੂੰ ਕੀ ਮਤ ਦੇਣੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਿਦਿਆਰਥੀ ਤੇ ਸਤਿਗੁਰੂ ਨੇ ਉਹਨੂੰ ਅਰਥ ਪੜਾਏ, ਗੁਰਬਾਣੀ ਲਿਖੀ ਲਿਖਵਾਈ, ਉਹ ਬ੍ਰਹਮ ਗਿਆਨੀ ਮਹਾਂਪੁਰਖ ਸਿਰ ਦੇਣ ਵਾਲਾ ਤੇ ਜਿਸ ਨੂੰ ਵੇਖ ਕੇ ਮੁਸਲਮਾਨ ਵੀ ਤੋਬਾ ਕਰ ਉੱਠੇ, ਉਹ ਜਿਉਂਦਾ ਸਿੱਖ ਤਾਂ ਲੜੇ, ਇਹਦਾ ਸਿਰ ਲੱਥਾ ਹੋਇਆ ਤੇ ਖੱਬੀ ਹੱਥ ਦੀ ਹਥੇਲੀ ਤੇ ਰੱਖ ਲਿਆ, ਸੱਜੇ ਹੱਥ 'ਚ 18 ਸਿਰ ਕੱਚੇ ਦਾ ਖੰਡਾ ਫੜ ਲਿਆ, ਮੁਗਲਾਂ ਦੇ ਆਹੂ ਲਾਉਂਦਾ ਜਾਂਦਾ ਹੈ। ਉਸ ਮਹਾਂਪੁਰਖ ਨੂੰ ਤਾਂ ਕੋਈ ਇਤਰਾਜ਼ ਨਹੀਂ, ਸਿੱਖਾ ਤੇਰੇ ਢਿੱਡ ਪੀੜ ਹੋਈ ਜਾਂਦੀ ਹੈ, ਤੈਨੂੰ ਇਤਰਾਜ਼ ਹੈ, ਕਿਉਂਕਿ ਤੂੰ ਸਿੱਖ ਬਹੁਤ ਵੱਡਾ ਨਾ, ਤੇਰੀ ਪੰਥ ਨੂੰ ਲੋੜ ਬਹੁਤ ਵੱਡੀ ਹੈ। ਕਦੇ ਖਿਆਲ ਕਰਕੇ ਵੇਖੇ ਨਾ, ਕਿੰਤੂ ਪਰੰਤੂ ਦੀ ਦੁਨੀਆਂ ਤੋਂ ਉੱਪਰ ਉੱਠ ਗਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਬਣ ਜਾਈਏ। ਜਿੱਦਣ ਅਸੀਂ ਸੇਵਕ ਬਣ ਜਾਵਾਂਗੇ ਨਾ, ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਜਾਵਾਂਗੇ, ਐਨ ਤਿਆਰ ਪ੍ਰਤਿਆਰ ਖਾਲਸਾ ਬਣ ਜਾਵਾਂਗੇ, ਸੱਚ ਜਾਣਿਓ ਉਦਣ ਫਿਰ ਉਹੀ ਰਾਜ ਕਰੇਗਾ ਖਾਲਸਾ, ਉਦਣ ਤੁਹਾਡਾ ਰਾਜ ਭਾਗ ਹੋਣਾ। ਅਜੇ ਤਾਂ ਅਸੀਂ ਸਾਡੇ ਮੂੰਹ ਐਨੂੰ ਨੇ, ਬੱਚਿਆਂ ਦੇ ਪਰੇ ਨੂੰ ਨੇ, ਮੇਰੀਆਂ ਭੈਣਾਂ ਕੌਮ ਦੀਆਂ ਬੱਚੀਆਂ ਮਾਤਾਵਾਂ ਬੈਠੀਆਂ ਬਿਊਟੀ ਪਾਰਲਰ ਤੋਂ ਉਰਾਂ ਇਹ ਨਹੀਂ ਖਲੋਂਦੀਆਂ, ਅਸੀਂ ਹੁਣ ਤਾਂ ਘਰੇ ਹੀ ਮੌਜਾਂ ਬਣ ਗਈਆਂ, ਸਾਰੀ ਦਵਾਈ ਘਰੇ ਹੀ ਮਿਲ ਜਾਂਦੀ, ਲਾ ਲਈਦੀ ਹੈ, ਹੁਣ ਨਹੀਂ ਕਿਤੇ ਜਾਣਾ ਪੈਂਦਾ, ਸਾਡੇ ਵੀਰਾਂ ਨੂੰ ਇੱਥੇ ਜਾਣਾ ਨਹੀਂ ਪੈਂਦਾ, ਨਾਈ ਦੀ ਦੁਕਾਨ 'ਤੇ ਘਰੇ ਹੀ ਸਾਰਾ ਕੁਝ ਸਰ ਜਾਂਦਾ ਹੈ। ਇੱਡਾ ਸਾਡਾ ਜੀਵਨ ਵਿੱਚ ਗਿਰਾਵਟ ਆ ਗਈ। ਗੁਰੂ ਕੇ ਪਿਆਰਿਓ, ਗੁਰੂ ਕੇ ਸਿੱਖ ਬਣੋ, ਕਦੇ ਐਸੀ ਮਨ 'ਚ ਗੁਰੂ ਦੇ ਪ੍ਰਤੀ, ਕਦੇ ਪਿਤਾ ਦੇ ਉੱਪਰ ਪੁੱਤਰ ਸ਼ੱਕ ਕਰੇ, ਕਦੇ ਇਹ ਕਦੇ ਨਹੀਂ ਹੋ ਸਕਦਾ। ਜਿਹੜਾ ਪੁੱਤਰ ਪਿਤਾ 'ਤੇ ਸ਼ੱਕ ਕਰਦਾ, ਪੁੱਤਰ ਕਿਵੇਂ ਅਖਵਾ ਸਕਦਾ ਹੈ। ਅਸੀਂ ਆਪਣੇ ਵਾਲੀਏ ਦੋ ਜਹਾਨ ਸਤਿਗੁਰੂ ਦੇ ਤੇ ਪੰਥ ਵਾਲੀ ਸਤਿਗੁਰੂ ਦੀ ਬਾਣੀ ਤਾਂ ਅਸੀਂ ਸ਼ੰਕਾ ਕਿੰਤੂ ਪਰੰਤੂ ਕਰੀਏ, ਸਿੱਖ ਨੂੰ ਕਰੇ ਸੋਭਾਦਾਇਕ ਨਹੀਂ। ਜਿੱਦਣ ਸਾਡਾ ਦ੍ਰਿੜ ਵਿਸ਼ਵਾਸ ਹੋ ਕੇ ਸਿਰ ਝੁੱਕ ਜਾਏਗਾ ਨਾ, ਉਦਣ ਗੱਲ ਬਣ ਜਾਣੀ ਹੈ। ਬੜਾ ਕੁ ਕੌਮ ਨੂੰ ਘਾਟਾ ਪੈਂਦਾ ਜਿਹੜੇ ਕੋਈ ਸਿਆਣਾ ਅਕਲ ਦੀ ਗੱਲ ਕਰਦਾ, ਉਹ ਪਤਾ ਨਹੀਂ ਗੁਰੂ ਨੂੰ ਪਿਆਰਾ ਹੋ ਜਾਂਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ, ਬੜਾ ਕੌਮ ਨੂੰ ਉਹਦੀ ਮੌਤ ਨਾਲ ਘਾਟਾ ਪਿਆ ਹੈ। ਉਹ ਡਟ ਕੇ ਕਹਿੰਦੇ ਸੀ ਜਿਹੜਾ ਮਰਜ਼ੀ ਮੇਰੇ ਨਾਲ ਆਓ ਤੇ ਮੇਰੇ ਨਾਲ ਗੋਠ ਚਰਚਾ ਕਰੋ, ਮੈਂ ਦੱਸਾਂਗਾ ਵੀ ਇਹ ਗੁਰੂ ਕੀ ਬਾਣੀ ਹੈ ਕਿ ਨਹੀਂ ਬਾਣੀ। ਔਰ ਏਡੇ ਕੌਮ ਦੇ ਉਹ ਪ੍ਰਚਾਰਕ, ਉਹਨਾਂ ਨੇ ਪਹਿਲੋਂ ਜਪਜੀ ਸਾਹਿਬ ਦਾ ਟੀਕਾ ਲਿਖਿਆ ਕਈ ਤੇ ਦੁਬਾਰਾ ਉਹਨਾਂ ਫਿਰ ਲਿਖਿਆ। ਕਿਸੇ ਨੇ ਪੁੱਛਿਆ ਵੀ ਪਹਿਲੋਂ ਇਹ ਟੀਕਾ ਤੁਸੀਂ ਆਹ ਅਰਥ ਕਰਦੇ ਸੀ, ਹੁਣ ਆਹ, ਉਹਨੇ ਆਖਿਆ ਮੈਂ ਪਹਿਲੋਂ ਨਿੰਦਿਆ ਵੀ ਕਰਦਾ ਰਿਹਾ, ਮੇਰੇ ਅਰਥਾਂ ਦੀ ਗੱਲ ਛੱਡੋ, ਮੈਂ ਨਿੰਦਿਆ ਵੀ ਕਰਦਾ ਰਿਹਾ, ਇਵੇਂ ਸੰਪਰਦਾਵਾਂ ਵਾਲੇ ਪਾਣੀ 'ਚ ਝਮੇਲਾ ਪਾ ਛੱਡਦੇ ਨੇ, ਇਹ ਅਰਥ ਨਹੀਂ ਹੋ ਸਕਦੇ ਨੇ ਡੂੰਘਾਈ ਵਾਲੇ। ਪਰ ਜਦੋਂ ਮੈਂ ਨੇੜੇ ਹੋ ਕੇ ਦਾਸ ਦੇ ਬੈਠ ਬੈਠ ਕੇ ਵੇਖਿਆ, ਇਸ ਧੁਰਕੀ ਬਾਣੀ ਦਾ ਅੰਤ ਸਿਰਾ ਹੀ ਕੋਈ ਨਹੀਂ। ਇਹ ਜਿੱਧਰੋਂ ਖਾਓ ਜਿੱਧਰੋਂ ਧਾਰਨ ਕਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਮੈਂ ਐਵੇਂ ਹੀ ਭੁਲੇਖੇ ਦਾ ਚਕਾਰ ਹੋ ਕੇ ਈਰਖਾ ਵਸ ਹੋ ਕੇ ਵਿਰੋਧਤਾ ਕਰਦਾ ਰਿਹਾ। ਔਰ ਇਹਦੇ ਡੂੰਘਾਈ ਦੇ ਅਰਥਾਂ ਦਾ ਤਾਂ ਪਤਾ ਨਹੀਂ ਲੱਗਦਾ ਵੀ ਕਿੰਨੇ ਕੁ ਅਰਥ ਨੇ। ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਮੈਂ ਪਾਤ, ਪਾਤ ਮੈਂ ਪਾਤ। ਸੋ ਖਾਲਸਾ ਜੀ, ਸਾਡਾ ਵਿਸ਼ਵਾਸ ਵੀ ਐਸਾ ਭਾਓ ਭਾਵਨੀ ਬਣ ਜਾਵੇ, ਕਦੇ ਕਿਸੇ ਨੂੰ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ। ਗੁਰੂ ਕੇ ਸਿੱਖ ਬਣੀਏ, ਤਿਆਰ ਪ੍ਰਤਿਆਰ ਹੋਈਏ। ਕੋਈ ਕੌਮ ਦੀ ਬੱਚੀ ਹੈ, ਧੀ ਹੈ, ਭੈਣ ਹੈ, ਮਾਂ ਹੈ, ਕੋਈ ਕੌਮ ਦਾ ਬੱਚਾ ਹੈ, ਜਵਾਨ ਹੈ, ਬਿਰਧ ਹੈ, ਬਜ਼ੁਰਗ ਹੈ, ਦ੍ਰਿੜ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ ਤੇ, ਗੁਰੂ ਕੀ ਬਾਣੀ ਤੇ। ਔਰ ਪੰਜ ਬਾਣੀਆਂ ਦਾ ਨਿਤਨੇਮ ਕਰਿਆ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅਟਲ ਵਿਸ਼ਵਾਸ ਹੈ। ਕਦੇ ਕਿੰਤੂ ਪਰੰਤੂ ਵਾਲਾ ਸੁਭਾਅ ਨਾ ਬਣਾਈਏ। ਮੇਰਾ ਦਾਤਾ ਝੋਲੀਆਂ ਭਰਨਹਾਰ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਤੇ ਜਿਹੜੇ ਕੁਰਬਾਨੀਆਂ ਕਰ ਗਏ ਹਨ ਪਿਛਲੇ ਇਤਿਹਾਸ ਨੂੰ, ਤਾਂ ਲੋਕ ਕਹਿੰਦੇ ਹੁੰਦੇ ਸੀ ਐਵੇਂ ਕਹੀ ਜਾਂਦੇ ਐਵੇਂ ਹੀ ਵੀ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ। ਆ ਪਿਛਲੇ ਦਿਨਾਂ 'ਚ ਸੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਹੇਠ ਤੁਹਾਡੇ ਬੱਚਿਆਂ ਨਾਲ ਕੀ ਨਹੀਂ ਹੋਇਆ। ਜੋ ਪੁਰਾਣਾ ਅਰਦਾਸ ਵੀ ਪੜ੍ਹਦੇ ਹੋ ਅੱਜ ਵੀ ਉਹ ਵਾਪਰਿਆ। ਤੇ ਬਲਿਹਾਰ ਜਾਈ ਉਹਨਾਂ ਗੁਰਸਿੱਖਾਂ ਤੋਂ, ਹੁਣ ਉਹ ਵੇਖੋ ਕਿ ਭਲਾ ਜਿੰਦਾ ਤੇ ਸੁੱਖਾ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਹੈ। ਸਾਨੂੰ ਧੀਆਂ ਪੁੱਤ ਪਿਆਰ ਪਰਿਵਾਰ ਕਿੰਨਾ ਪਿਆਰਾ ਹੈ। ਔਰ ਉਹ ਕਿ ਉਨੇ ਦੀ ਜੇਲ੍ਹ ਵਿੱਚ ਜਿੱਥੇ ਕੋਈ ਸਿੱਖ ਨਹੀਂ ਮਿਲ ਸਕਦਾ, ਦਿਨ ਨੀਯਤ ਕੀਤੇ ਹੋਏ ਫਲਾਣੇ ਦਿਨ ਫਾਂਸੀ ਤੇ ਟੰਗ ਦੇਣਾ, ਲੱਡੂ ਵੰਡਦੇ ਹੋਏ ਪਿਆ ਸੁਪਰਡੈਂਟ ਤੂੰ ਵੀ ਖਾ, ਫਲਾਣੀਆਂ ਤੂੰ ਵੀ ਲੱਡੂ ਖਾ। ਉਹ ਵਿਚਾਰੇ ਨੇਤਾਂ 'ਚ ਜਲ ਲਿਆ ਰਹੇ ਸੀ, ਰੋਜ਼ ਰਹਿਣ ਕਰਕੇ ਪਿਆਰ ਬਣਿਆ ਹੋਇਆ ਸੀ। ਤੇ ਉਹ ਲੱਡੂ ਵੰਡਦੇ ਵੰਡਦੇ ਆਖਿਆ, ਪਰੇ ਹੋ ਜਾਓ, ਅਸੀਂ ਆਪੇ ਹੀ ਫੰਦਾ ਗਲ 'ਚ ਪਾ ਲਵਾਂਗੇ। ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੂਛੈ ਕੌਣ ਹੈ ਪਰਾ ਹਮਾਰੇ ਬਾਰ। ਉਹਨਾਂ ਵੀਰਾਂ ਦੀਆਂ ਕੁਰਬਾਨੀਆਂ, ਔਰ ਐਸੀਆਂ ਕੁਰਬਾਨੀਆਂ, ਉਹੀ ਇੰਨੇ ਤਸੀਹੇ ਤੇ ਇੰਨੇ ਅਤਿਆਚਾਰ ਦਾ ਸਾਹਮਣਾ ਕਰਦੇ ਹੋਏ ਉਹ ਵੀਰ ਸ਼ਹੀਦ ਹੋਏ। ਅਸੀਂ ਅੱਜ ਦੇ ਵੀਰਾਂ ਨੂੰ ਵੇਖ ਲਈਏ, ਪਰ ਅਸੀਂ ਆਖਿਆ ਪਹਿਲਿਆਂ ਨਾਲ ਵੀ ਸਾਡਾ ਕੋਈ ਵਿਹਾਰ ਨਹੀਂ ਸੀ, ਹੋਣ ਵਾਲਿਆਂ ਨੇ ਵੀ ਸਾਡੀ ਕੋਈ ਸਾਂਝ ਨਹੀਂ। ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਮਨੋਂ ਵਿਸਾਰ ਦਿੱਤਾ, ਬਹੁਤੀ ਛਾਲ ਮਾਰਾਂਗੇ ਤੇ ਕਿਤੇ ਫੋਟੋ ਫਾਟੋ ਲਾ ਦੇਵਾਂਗੇ, ਕਿਤੇ ਇਹਦੋਂ ਵੱਧ ਅਸੀਂ ਵੀ ਨਹੀਂ ਅਗਲਾ ਕਦਮ ਕਦੇ ਪੁੱਟਿਆ। ਗੁਰੂ ਕੌਮ ਨੂੰ ਕਰੇ ਸੁਮਤ ਬਖਸ਼ੇ, ਮਿਲਬੇ ਕੀ ਮਹਿਮਾ ਵਰਨ ਨਾ ਸਾਕੋ, ਨਾਨਕ ਪਰੈ ਪਰੀਲਾ। ਇੱਕ ਬਾਣੀ ਹੈ, ਇੱਕ ਗੁਰੂ ਹੈ, ਇੱਕ ਗੁਰੂ ਦਾ ਉਪਦੇਸ਼ ਹੈ। ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਧਰਮ ਦੀ ਮਾਂ ਮਾਤਾ ਸਾਹਿਬਦੇਵ ਕੌਰ, ਫਿਰ ਲੜਾਈਆਂ ਝਗੜੇ ਕਾਹਦੇ। ਗੁਰੂ ਕਿਰਪਾ ਕਰੇ ਅਸੀਂ ਇੱਕ ਥਾਂ ਤੇ ਜੁੜ ਕੇ ਕਿਤੇ ਬੈਠ ਸਕੀਏ। ਸਤਿਗੁਰੂ ਕੌਮ ਦੀ ਚੜ੍ਹਦੀ ਕਲਾ ਉਹ ਕਰਨਾ, ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ। ਕੋਟਾਨ ਕੋਟ ਧੰਨਵਾਦ ਸਤਿਗੁਰੂ ਪਿਤਾ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਭੈਣਾਂ ਦਾ, ਵੀਰਾਂ ਬਜ਼ੁਰਗਾਂ ਮਾਤਾਵਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਬੈਠੇ ਨੇ ਉਹਨਾਂ ਦਾ, ਹੋਰ ਸਾਰੇ ਵੀਰਾਂ ਦਾ, ਕੌਮ ਦੇ ਢਾਡੀ ਮਹਾਨ ਬੁਲਾਰੇ, ਕੌਮ ਦੇ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਸਾਹਿਬ ਜੀ ਕਥਾਵਾਚਕ, ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ। ਫਿਰ ਕਰੇ ਸਮਾਂ ਬਿਨੇ ਗਿਆਨੀ ਦੇ ਦਰਸ਼ਨ ਹੋਣਗੇ। ਪਿਛਲੇ ਦਿਨ ਵੀ ਇਕੱਠੇ ਸਾਂ ਸਰੀ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ, ਇੱਥੇ ਫਿਰ ਦਰਸ਼ਨ ਹੋ ਗਏ। ਗੁਰੂ ਕਿਰਪਾ ਕਰੇ ਫਿਰ ਇਸੇ ਤਰ੍ਹਾਂ ਦਰਸ਼ਨ ਬਖਸ਼ੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ, ਬਹੁਤ ਬਹੁਤ ਧੰਨਵਾਦ। ਭੁੱਲਾਂ ਨੂੰ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚੋਂ ਅਸੀਸ ਬਖਸ਼ੋਂਗੇ। ਗੁਰੂ ਰਹਿਮਤ ਬਖਸ਼ਿਸ਼ ਕਰੇ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।